दुख,
सदा सदा बदल
पावन पवित्र हुक्म नू जो दो श्लोक और एक पौड़ी के रूप में उच्चारण किए ने दातार ने इसकी विचार तां गुरु ग्रंथ साहिब जी की कृपा नाल आपां करांगे। आओ साहिब के चरणा विच अरदास करिए दातार जी, आप कृपा करके सानू एकाग्रता की दात बख्शो ता जो प्रेम भावना अंदर के पूर्ण टिकाओ नाल आप जी दे इस अमृत बचन नू आपां विचार सकिए। जितने भी हजूर की चरण शरण विच इकत्र होए हो करो कृपालता प्यार अदब के नाल उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। सतगुरु गुरु अमरदास महाराज जी ने अज दे इस पावन पवित्र बचन नू आरंभ करदिया बख्शिश कीती है कि हे मेरे मन तू उस परिपूर्ण परमेश्वर नू एकाग्र चित हो के पूर्ण एकाग्रता के नाल ध्यौना कर ਕਿੰਨੇ ਉਹ ਪਰਮਾਤਮਾ ਇੰਨੇ ਕੁ ਦਿਆਲੂ ਕਿਰਪਾਲੂ ਨੇ ਕਿ ਜਗਿਆਸੂ ਨੂੰ ਕੋਈ ਵੀ ਦਾਤ ਦਿੰਦੇ ਨੇ ਤੇ ਆਪਣੀ ਦਿੱਤੀ ਹੋਈ ਦਾਤ ਦੇ ਕੇ ਕਦੀ ਵੀ ਪਰਮਾਤਮਾ ਪਛਤਾਉਂਦਾ ਨਹੀਂ। ਗੁਰੂ ਅਮਰਦਾਸ ਜੀ ਦੇ ਅੱਜ ਬਚਨ ਦੀ ਪਹਿਲੀ ਤੁਕਾ ਨੇ ਕਿ ਇਹ ਮਨ ਹਰ ਜੀ ਧਿਆਏ ਤੂੰ, ਇਹਦਾ ਅਰਥ ਹੈ ਇਹ ਮਨਾ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਨੂੰ ਤੂੰ ਧਿਆਣਾ ਕਰ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ, ਤੇ ਨਾਲ ਸ਼ਬਦ ਵਰਤਿਆ ਪਾਏ। ਪਾਏ ਦਾ ਅਖਰੀ ਅਰਥ ਹੁੰਦਾ ਪ੍ਰੇਮ। ਇਹਦਾ ਮਤਲਬ ਕਿ ਭਾਵਨਾ ਨਾਲ ਪ੍ਰੇਮ ਨਾਲ ਉਸ ਇੱਕ ਪਰਮਾਤਮਾ ਨੂੰ ਇੱਕ ਚਿੱਤ ਇਕਾਗਰ ਹੋ ਕੇ ਪਿਆਰ ਤੇ ਨਾਲ ਕਹਿਣ ਲੱਗੇ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾ ਹੈ। ਉਸ ਪਰਮ ਪੂਰਨ ਪਰਮਾਤਮਾ ਵਾਹਿਗੁਰੂ ਜੀ ਦੀਆਂ ਵਡਿਆਈਆਂ ਸਦੀਵ ਕਾਲ ਲਈ ਨੇ। ਉਹ ਕਦੀ ਵੀ ਕਿਸੇ ਨੂੰ ਕੋਈ ਦਾਤ ਦੇ ਕੇ ਪਛਤਾਉਂਦਾ ਹੈ। ਸਭ ਤੋਂ ਪਹਿਲੀ ਬੇਨਤੀ ਇਹ ਕਿ ਇਸ ਮਨ ਨੂੰ ਇੱਕ ਚਿੱਤ ਇੱਕ ਇਕਾਗਰਤਾ ਵਿੱਚ ਲਿਆ ਕੇ ਭਗਤੀ ਕੀਤੀ ਜਾਏ। ਦੇਖੋ ਮਨ ਦਾ ਸੁਭਾਅ ਤਾਂ ਇੱਕ ਬੱਚੇ ਦੀ ਤਰ੍ਹਾਂ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਉਹਨਾਂ ਨੇ ਮਨ ਛੇਤੀ ਕੀਤੀਆਂ ਇਕਾਗਰਤਾ ਵਿੱਚ ਪੂਰਨ ਟਿਕਾਓ ਵਿੱਚ ਆਉਂਦਾ ਹੈ। ਕਿ ਜਿਵੇਂ ਇੱਕ ਬੱਚਾ ਚੰਚਲ ਹੈ, ਇਸੇ ਤਰ੍ਹਾਂ ਇੱਕ ਮਨ ਦਾ ਸੁਭਾਅ ਵੀ ਇੰਨਾ ਚੰਚਲਤਾ ਭਰਿਆ ਹੈ। ਇੱਕ ਬੱਚੇ ਨੂੰ ਧੱਕੋ, ਘਰ ਵਿੱਚ ਇੱਕ ਖਿੰਨ ਤਾਂ ਉਹ ਬੱਚਾ ਹੱਸਣ ਲੱਗ ਪੈਂਦਾ ਹੈ ਤੇ ਦੂਸਰੇ ਖਿੰਨ ਉਹੀ ਬੱਚਾ ਹੱਸਦਿਆਂ ਰੋਣ ਲੱਗ ਪੈਂਦਾ ਹੈ। ਕਦੀ ਉਹ ਬੱਚਾ ਪ੍ਰੇਮ ਦੀ ਬੋਲੀ ਬੋਲੇਗਾ, ਕਦੀ ਉਹ ਰੁੱਸ ਕੇ ਖਾਮੋਸ਼ ਹੋ ਜਾਏਗਾ। ਤੇ ਸ਼ਾਇਦ ਕਿੰਨੇ ਜਿਵੇਂ ਇੱਕ ਬੱਚੇ ਦੇ ਅੰਦਰ ਸਿਖਰਤਾ ਨਹੀਂ, ਕਦੀ ਹੱਸਦਾ ਹੈ, ਕਦੀ ਰੋਂਦਾ ਹੈ, ਕਦੀ ਖਾਮੋਸ਼ ਹੋ ਜਾਂਦਾ ਹੈ। ਕਿਵੇਂ ਹਕੀਕਤ ਵਿੱਚ ਇਸ ਮਨ ਦੀ ਅਵਸਥਾ ਵੀ ਇਹ ਵੇ, ਕਦੀ ਤਾਂ ਇਹ ਬਹੁਤ ਅੱਤ ਦਾ ਪ੍ਰਸੰਨ ਹੁੰਦਾ ਹੈ ਤੇ ਕਦੀ ਇਹ ਮਨ ਜਿਹੜਾ ਬਿਲਕੁਲ ਨਿਵਾਨ ਨੂੰ ਚਲਾ ਜਾਂਦਾ ਹੈ, ਕਦੀ ਚੰਚਲਤਾ ਵਿੱਚ ਆ ਜਾਂਦਾ ਹੈ, ਕਦੀ ਇਹ ਗੰਭੀਰਤਾ ਵਿੱਚ ਚਲਾ ਜਾਂਦਾ ਹੈ। ਮਨ ਹਮੇਸ਼ਾ ਪਾਰੇ ਦੀ ਤਰ੍ਹਾਂ ਛਲਕਦਾ ਪਿਆ ਹੈ, ਇਹਦੇ ਅੰਦਰ ਪੂਰਨ ਟਿਕਾਅ ਨੇ। ਸਾਹਿਬ ਸਾਹਿਬ ਗੁਰੂ ਗ੍ਰੰਥ ਸਾਹਿਬ ਹਜ਼ੂਰ ਨੇ ਮਨ ਦੇ ਸੰਬੰਧੀ ਇਹ ਬਚਨ ਕੀਤਾ ਕਿ ਫਰਮਾਉਣ ਲੱਗੇ ਕਾਇਆ ਨਜ਼ਰ ਇੱਕ ਬਾਲਕ ਬਚਿਆ, ਖਿਨ ਪਲ ਫਿਰ ਨਾ ਰਹਾਈ, ਤੇ ਸਰੀਰ ਰੂਪੀ ਇਸ ਨਗਰ ਦੇ ਵਿੱਚ ਮਨ ਰੂਪੀ ਇੱਕ ਛੋਟਾ ਜਿਹਾ ਬਾਲਕ ਰਹਿੰਦਾ ਹੈ। ਬੜੇ ਯਤਨ ਕੀਤੇ ਨੇ ਇਹ ਕਿਤੇ ਟਿਕ ਜਾਏ, ਕਦੇ ਟਿਕਦਾ ਹੈ। ਕਾਇਆ ਨਗਰ ਇੱਕ ਬਾਲਕ ਬਚਿਆ, ਖਿਨ ਪਲ ਫਿਰ ਨਾ ਰਹਾਈ, ਅਣਖ ਉਪਾਵ ਯਤਨ ਕਰ ਖਾ ਕੇ ਬਾਰੰਬਾਰ ਪਰਮਾਈ। ਬੜੇ ਯਤਨ ਕੀਤੇ ਕਿ ਇਸ ਮਨ ਨੂੰ ਇਕਾਗਰਤਾ ਮਿਲ ਜਾਏ, ਇਹ ਮਨ ਕਿਤੇ ਟਿਕ ਜਾਏ। ਹਜ਼ੂਰ ਕਿੰਨੇ ਬਾਰੰਬਾਰ ਕੇ ਮਨ ਭਟਕਦਾ ਪਿਆ, ਇਸ ਦੇ ਅੰਦਰ ਟਿਕਾ ਨਹੀਂ ਹੁੰਦਾ ਪਿਆ। ਹਜ਼ੂਰ ਨੇ ਬਾਣੀ ਵਿੱਚ ਮਨ ਦੇ ਸੰਬੰਧੀ ਕੁਝ ਹੋਰ ਪ੍ਰਮਾਣ ਦਿੱਤੇ ਨੇ, ਕਿਉਂਕਿ ਸਭ ਤੋਂ ਵੱਡੀ ਸਮੱਸਿਆ ਇਉਂ ਕਹਿ ਲਓ ਵੀ ਸਾਰੀ ਖੇਡ ਹੀ ਇਸ ਮਨ ਦੀ ਹੈ। ਭਾਈ ਗੁਰਦਾਸ ਜੀ ਹੋਣਾ ਨੇ ਆਪਣੀ ਪਵਿੱਤਰ ਰਚਨਾ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਕਿ ਇਹ ਮਨ ਕਿਵੇਂ ਸਾਰੇ ਇੰਦਰੀਆਂ ਤੇ ਕਾਬੂ ਪਾਈ ਬੈਠਾ ਹੈ, ਕਿਵੇਂ ਇਹ ਮਨ ਹਰ ਇੱਕ ਨੂੰ ਆਪਣੀ ਗੱਲ ਮਨਾਉਂਦਾ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਮਨ ਦੀ ਇੱਛਾ ਹੋਵੇ ਕਿ ਮੈਂ ਕਿਸੇ ਚੀਜ਼ ਨੂੰ ਤੱਕਣਾ ਹੈ, ਹਾਲਾਂਕਿ ਵੇਖਣਾ ਕੰਮ ਜੋ ਹੈ ਉਹ ਅੱਖਾਂ ਦਾ ਹੈ, ਪਰ ਅੱਖਾਂ ਨੂੰ ਹੁਕਮ ਮਨ ਦਿੰਦਾ ਹੈ, ਮਨ ਦੇ ਹੁਕਮ ਨੂੰ ਮੰਨ ਕੇ ਜੋ ਕੁਝ ਮਨ ਕਹਿੰਦਾ ਉਹ ਕੁਝ ਅੱਖਾਂ ਤੱਕਣ ਲੱਗ ਪੈਂਦੀਆਂ। ਕਹਿੰਦੇ ਕੰਨਾਂ ਦਾ ਸੁਭਾਅ ਹੈ ਕੰਮ ਸੁਣਨਾ, ਪਰ ਮਨ ਜਦੋਂ ਕੰਨਾਂ ਨੂੰ ਹੁਕਮ ਦਿੰਦਾ ਹੈ, ਮਨ ਵਿੱਚ ਖਿਆਲ ਉਪਜਦਾ, ਮਨ ਵਿੱਚ ਫੁਰਨਾ ਉੱਠਦਾ ਕਿ ਮੈਂ ਕੰਨਾਂ ਨੂੰ ਕੋਈ ਚੀਜ਼ ਸੁਣਨੀ ਹੈ, ਤੇ ਉਸੇ ਵਕਤ ਮਨ ਦੇ ਹੁਕਮ ਨੂੰ ਮੰਨ ਕੇ ਕੰਨ ਜਿਹੜੇ ਨੇ ਉਹ ਕੋਈ ਗੱਲ, ਉਹੀ ਚੀਜ਼, ਉਹੀ ਗੀਤ, ਉਹੀ ਸ਼ਬਦ ਜਿਹੜੇ ਨੇ ਸੁਣਨ ਲੱਗ ਪੈਂਦੇ ਨੇ। ਕਹਿੰਦੇ ਜੀਵ ਦਾ ਕੰਮ ਕੇਵਲ ਬੋਲਣਾ ਹੈ ਜਾਂ ਰਸ ਨੂੰ ਚੱਖਣਾ ਹੈ। ਜਦੋਂ ਮਨ ਦੇ ਅੰਦਰ ਇਹ ਗਿਰਤੀ ਇਹ ਫੁਰਨੇ ਉੱਠਣ ਕਿ ਮੈਂ ਫਲਾਣੇ ਬੰਦੇ ਨੂੰ ਅੱਜ ਆਪਣੀ ਜ਼ਬਾਨ ਨਾਲ ਇਹ ਕੁਝ ਕਹਿ ਦੇਣਾ ਹੈ, ਮਨ ਵਿੱਚ ਖਿਆਲ ਉਪਜਦੇ ਨੇ ਤੇ ਕਾਰਵਾਈ ਜਿਹੜੀ ਇਹ ਜੀਵ ਕਰਦੀ ਪਈ ਹੈ। ਕਹਿੰਦੇ ਜਦੋਂ ਆਪਾਂ ਕਿਤੇ ਜਾਣਾ ਹੋਵੇ ਪੈਰ ਬਾਅਦ ਵੀ ਤੁਰਦੇ ਨੇ, ਪਹਿਲਾਂ ਮਨ ਵਿੱਚ ਇਹ ਖਿਆਲ ਪੈਦਾ ਹੁੰਦਾ ਹੈ ਕਿ ਮੈਂ ਇਸ ਜਗ੍ਹਾ ਤੇ ਪਹੁੰਚਣਾ ਹੈ। ਭਾਈ ਸਾਹਿਬ ਕਹਿੰਦੇ ਨੇ ਦੇਖੋ ਇਹ ਕਿੰਨਾ ਤਾਕਤਵਰ ਹੈ, ਇੱਕ ਮਨ ਹੀ ਸਾਰਿਆਂ ਤੇ ਕਬਜ਼ਾ ਕਰੀ ਬੈਠਾ ਹੈ। ਜੇ ਅੱਖਾਂ ਵਿੱਚ ਦੇਖਣਾ ਤੇ ਤਾਂ ਮਨ ਦੀ ਮਨ ਨੇ ਹੁਕਮ ਕਰਨਾ, ਜੇ ਜ਼ਬਾਨ ਤੋਂ ਬੋਲਣਾ ਤੇ ਤਾਂ ਮਨ ਦੀ ਮੰਨੀ ਜਾਣੀ ਹੈ, ਜੇ ਕੰਨਾਂ ਨੂੰ ਸੁਣਨਾ ਹੈ ਤਾਂ ਮਨ ਦੀ ਮੰਨੀ ਜਾਣੀ ਹੈ, ਜੇ ਪੈਰਾਂ ਨਾਲ ਚੱਲਣਾ ਹੈ ਤਾਂ ਮਨ ਦਾ ਹੁਕਮ ਸੁਣਿਆ ਜਾਂਦਾ ਹੈ। ਕਹਿੰਦੇ ਹਕੀਕਤ ਵਿੱਚ ਇੱਕ ਮਨ ਜਿਹੜਾ ਹੈ ਇਹ ਸਾਰੀਆਂ ਇੰਦਰੀਆਂ ਤੇ ਆਪਣਾ ਕਾਬੂ ਪਾ ਕੇ ਬੈਠਾ ਹੈ। ਭਾਈ ਗੁਰਦਾਸ ਜੀ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ। ਇਹਦਾ ਅਰਥ ਹੈ ਕਿ ਮਨ ਅੱਖਾਂ ਵਿੱਚ ਬੈਠ ਕੇ ਅਨੇਕਾਂ ਤਰ੍ਹਾਂ ਦੇ ਚੋਜ ਕੌਤਕ ਦੇਖਦਾ ਪਿਆ ਹੈ। ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ, ਕੰਨੀ ਸੁਰਦਾ ਸੁਰਤ ਕਰ ਆਖਾਣ ਵਿਖਾਣਾ, ਕੰਨਾਂ ਵਿੱਚ ਉਹ ਸੁਰਤ ਕਰਕੇ ਸੁਣਦਾ ਹੈ, ਜੋ ਕੋਈ ਬੋਲਦੇ ਉਹ ਕੰਨ ਸੁਣਦੇ ਨੇ, ਹਕੀਕਤ ਵਿੱਚ ਸੁਣਦੇ ਕੰਨ ਪਏ ਨੇ, ਪਰ ਉਹਦਾ ਰਸ ਜਿਹੜਾ ਉਹ ਮਨ ਮਾਨਦਾ ਪਿਆ ਹੈ। ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ, ਜਿਹਦੇ ਅੰਦਰ ਬੋਲਦਾ ਬਹੁਤ ਸਾਧ ਲੁਭਾਣਾ। ਕਹਿਣ ਲੱਗੇ ਖੱਤੀ ਕਿਰਤ ਕਮਾਉਣ ਦਾ ਪੱਗ ਚੱਲਾ ਸੁਜਾਣਾ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ, ਇਸ ਸਾਰੇ ਸਰੀਰ ਦੀਆਂ ਇੰਦਰੀਆਂ ਤੇ ਇੱਕ ਮਨ ਕਾਬੂ ਪਾਈ ਬੈਠਾ ਹੈ। ਕਹਿੰਦੇ ਨੇ ਇੱਕ ਮਨ ਨੂੰ ਸਾਰੀਆਂ ਇੰਦਰੀਆਂ ਨੇ ਪ੍ਰਵਾਨ ਕਰ ਲਿਆ ਹੈ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਹੁਣ ਇਹੋ ਜਿਹਾ ਮਨ ਜਿਹਦੀ ਚਾਰ ਚੁਫੇਰੇ ਚੱਲਦੀ ਹੋਵੇ, ਉਸ ਮਨ ਨੂੰ ਕਿਵੇਂ ਕਾਬੂ ਕੀਤਾ ਜਾਏ? ਇੱਕ ਬੜੀ ਵੱਡੀ ਸਮੱਸਿਆ ਮੈਂ ਬੇਨਤੀ ਕਰ ਰਿਹਾ, ਹਰ ਇੱਕ ਦਾ ਸਵਾਲ ਹੁੰਦਾ ਹੈ ਕਿ ਇਸ ਮਨ ਨੂੰ ਕਿਵੇਂ ਟਿਕਾਈਏ। ਮਨ ਨਹੀਂ ਟਿਕਦਾ, ਮਨ ਦੌੜਦਾ ਪਿਆ ਹੈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਬਚਨ ਕਹੇ ਨੇ, ਕਹਿੰਦੇ ਨੇ ਜੇ ਮਨ ਨੂੰ ਟਿਕਾਣਾ ਚਾਹੁੰਦਾ ਹੈ ਤੇ ਪਹਿਲੀ ਗੱਲ ਤੈਨੂੰ ਇਹ ਗੱਲ ਸੋਚਣੀ ਪਏਗੀ ਕਿ ਤੇਰੇ ਵੇਖਣ ਦਾ ਨਜ਼ਰੀਆ ਕੀ ਹੈ, ਤੂੰ ਕਿੰਨਾ ਲੋਕਾਂ ਦੀ ਸੰਗਤ ਕਰਨਾ ਹੈ, ਕਿਹੋ ਜਿਹਾ ਅੰਨ ਤੂੰ ਰੋਜ ਖਾਣਾ ਹੈ। ਸਿਆਣੇ ਲੋਕਾਂ ਨੇ ਸ਼ਬਦ ਕਹੇ ਨੇ ਕਿ ਜਿਹੋ ਜਿਹਾ ਬੰਦਾ ਅੰਨ ਖਾਂਦਾ ਹੈ, ਅੰਨ ਉਹਦੇ ਮਨ ਉੱਤੇ ਪ੍ਰਭਾਵ ਜ਼ਰੂਰ ਪਾਉਂਦਾ ਹੈ। ਤਾਂ ਹੀ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਕਿ ਜੈਸਾ ਅੰਨ ਤੈਸਾ ਮਨ, ਤੇਰਾ ਅੰਨ ਕੀ ਹੋ ਗਿਆ ਹੈ, ਤੇਰੀ ਸੰਗਤ ਕਿੰਨਾ ਲੋਕਾਂ ਦੀ ਹੈ, ਤੂੰ ਕਿਹੋ ਜਿਹਾ ਵੇਖਣਾ ਤੱਕਣੇ, ਤੂੰ ਕਿਹੋ ਜਿਹਾ ਲਿਟਰੇਚਰ ਪੜ੍ਹਨਾ ਹੈ। ਜੈਸਾ ਅਸੀਂ ਪੜ੍ਹਾਂਗੇ ਮਨ ਉਹ ਅਸਰ ਕਬੂਲੇਗਾ, ਜੋ ਕੁਝ ਅਸੀਂ ਦੇਖਾਂਗੇ ਉਹ ਮਨ ਤੇ ਅਸਰ ਪਏਗਾ। ਹਕੀਕਤ ਵਿੱਚ ਜਿਉਂ ਜਿਹਾ ਅੰਨ ਖਾਵਾਂਗੇ ਉਸ ਅੰਨ ਨੇ ਵੀ ਮਨ ਉੱਤੇ ਆਪਣਾ ਪ੍ਰਭਾਵ ਪਾਉਣਾ ਹੈ। ਆਪਾਂ ਸੋਚਦੇ ਹਾਂ ਕਿ ਸ਼ਾਇਦ ਇਹ ਖਾਧਾ ਹੋਇਆ ਅੰਨ ਕਦੀ ਪ੍ਰਭਾਵ ਨਹੀਂ ਪਾਉਂਦਾ। ਮੈਂ ਸੋਚਣਾ ਵਾ ਦਾਤਾਰ ਜੀ, ਤੁਸੀਂ ਤਾਂ ਪ੍ਰਸ਼ਾਦ ਛਕਣ ਲੱਗਿਆ, ਹੁਣ ਤਾਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਐਮਨਾਬਾਦ ਦੀ ਧਰਤੀ ਤੇ ਪਹੁੰਚੇ। ਆਪ ਨੂੰ ਪਤਾ ਭਾਈ ਲਾਲੋ ਦੇ ਘਰ ਜਾ ਕੇ ਟਿਕਾਣਾ ਕੀਤਾ ਤੇ ਸਾਰੇ ਉਸ ਸ਼ਹਿਰ ਦੇ ਅੰਦਰ ਇਹ ਗੱਲ ਧੁੰਮ ਗਈ ਸੀ ਕਿ ਗੁਰੂ ਨਾਨਕ ਸਾਹਿਬ ਆਏ ਨੇ। ਇੱਕ ਮਹਾਨ ਤਪਾ ਆਇਆ ਹੈ, ਸ਼ਬਦ ਵਰਗੇ ਸਨ ਲੋਕ ਤਪਾ ਤਪੱਸਿਆ ਕਰਨ ਵਾਲੇ, ਪਰ ਉਹ ਟਿਕੇ ਨੇ ਇੱਕ ਸ਼ੂਦਰ ਦੇ ਘਰ, ਰਹਿੰਦੇ ਪਏ ਨੇ ਭਾਈ ਲਾਲੋ ਦੇ ਘਰ। ਉਹਨਾਂ ਦਿਨਾਂ ਦੇ ਵਿੱਚ ਹੀ ਮਲਕ ਭਾਗੋ ਨੇ ਆਪਣੇ ਵੱਲੋਂ ਬ੍ਰਹਮ ਭੂਜ ਚਲਾਇਆ ਸੀ ਤੇ ਉਹਦੇ ਵਿੱਚ ਉਹਨੇ ਕੀਮਤੀ ਸਵਾਦਿਸ਼ਟ ਪਕਵਾਨ ਤਿਆਰ ਕਰਾਏ। ਸਾਰੇ ਸਾਧੂ ਆਏ, ਹਰ ਇੱਕ ਨੇ ਛਕਿਆ ਤੇ ਅਸੀਸਾਂ ਦਿੱਤੀਆਂ ਕਿ ਮਲਕ ਭਾਗੋ ਬੜਾ ਧਰਮੀ ਏ, ਇਹ ਸੰਤ ਸੇਵੀ ਏ, ਇਹ ਲੋੜਵੰਦਾਂ ਦਾ ਬੜਾ ਹਮਦਰਦ ਹੈ। ਪਰ ਇੱਕੋ ਇੱਕ ਬਾਬਾ ਨਾਨਕ ਸਾਹਿਬ ਸਤਿਗੁਰੂ ਜਿਹੜੇ ਉਹਦੇ ਘਰ ਨਹੀਂ ਗਏ। ਮੈਂ ਸਿਰਫ ਬੇਨਤੀ ਇਸ ਕਰਕੇ ਕਰਨ ਲੱਗਾ ਕਿ ਆਪਾਂ ਮਨ ਟਿਕਾਣ ਦੀ ਗੱਲ ਤਾਂ ਰੋਜ਼ ਕਰਦੇ ਤੇ ਪੁੱਛਦੇ ਹਾਂ, ਪਰ ਪਹਿਲੀ ਗੱਲ ਸੋਚੀਏ ਵੀ ਆਪਾਂ ਮਨ ਟਿਕਾਣ ਵਾਸਤੇ ਹੀਲੇ ਕੀ ਕੀਤੇ? ਕੇਵਲ ਜ਼ਬਾਨੀ ਕਹੀ ਜਾਣਾ, ਮਨ ਨਹੀਂ ਟਿਕਦਾ, ਮਨ ਨਹੀਂ ਲੱਗਦਾ, ਮਨ ਨਹੀਂ ਠਹਿਰਦਾ, ਇਸ ਕਹਿਣ ਦੇ ਨਾਲ ਮਨ ਨੇ ਕਦੀ ਨਹੀਂ ਟਿਕਣਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਉਹ ਨਹੀਂ ਪਹੁੰਚੇ ਤੇ ਮਲਕ ਭਾਗੋ ਨੇ ਆਪ ਆਦਮੀ ਭੇਜੇ ਕਿ ਸਾਰਾ ਸ਼ਹਿਰ ਇਲਾਕੇ ਦੇ ਸਾਧੂ ਸੰਤ ਆਏ ਨੇ ਕਿ ਤੁਸੀਂ ਇੱਕ ਵਾਰੀ ਮੇਰੇ ਘਰ ਵਿੱਚ ਜ਼ਰੂਰ ਆਓ, ਦੇਖੋ ਮੈਂ ਬ੍ਰਹਮ ਭੋਜ ਬਣਾਇਆ ਹੋਇਆ ਹੈ। ਬ੍ਰਹਮ ਭੋਜ ਦਾ ਅਰਥ ਹੈ ਕਿ ਰੱਬ ਦੇ ਨਾਂ ਤੇ ਭੋਜਨ, ਬ੍ਰਹਮ ਭੋਜ ਦਾ ਅਰਥ ਹੈ ਜਿਹਨੂੰ ਖਾਣ ਦੇ ਨਾਲ ਬ੍ਰਹਮ ਨਾਲ ਸਾਂਝ ਪੈ ਜਾਵੇ। ਬ੍ਰਹਮ ਦਾ ਅਰਥ ਪਰਮਾਤਮਾ ਨਾਲ ਸਾਂਝ ਪੈ ਜਾਵੇ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਗਏ ਨੇ, ਉਹ ਆਪ ਅਖੀਰ ਤੇ ਚੱਲ ਕੇ ਆਇਆ। ਹਜ਼ੂਰ ਜੇ ਗਏ ਤੇ ਇੱਕ ਸ਼ਬਦ ਵਰਤਿਆ ਉਹਨਾਂ ਗਏ ਵੀ ਕਿ ਉਹਨਾਂ ਇਹ ਕਿਹਾ ਮਲਕ ਭਾਗੋ ਨੂੰ, ਕਹਿਣ ਲੱਗੇ ਤੇਰੇ ਘਰ ਦਾ ਅੰਨ ਅਸੀਂ ਸੇਵਨ ਨਹੀਂ ਕਰਨਾ। ਕਹਿੰਦਾ ਕਿਉਂ? ਕਹਿਣ ਲੱਗੇ ਤੇਰੇ ਘਰ ਦਾ ਖਾਧਾ ਹੋਇਆ ਬ੍ਰਹਮ ਭੋਜ ਨਹੀਂ, ਅਸਲ ਵਿੱਚ ਇਹ ਚਰਮ ਭੋਜ ਹੈ। ਮਹਾਰਾਜ ਜੀ ਇਹ ਚਰਮ ਭੋਜ ਕਿਵੇਂ? ਕਹਿਣ ਲੱਗੇ ਕਦੀ ਤੱਕੀ, ਬ੍ਰਹਮ ਭੋਜ ਉਹ ਹੁੰਦਾ ਜਿਹਦੇ ਖਾਣ ਦੇ ਨਾਲ ਬ੍ਰਹਮ ਨਾਲ ਸਾਂਝ ਪੈ ਜਾਏ ਤੇ ਸੱਚ ਜਾਣੀ ਤੇਰਾ ਭੋਜਨ ਖਾਣ ਦੇ ਨਾਲ ਤਾਂ ਗਰੀਬਾਂ ਦਾ ਖੂਨ ਮੂੰਹ ਵਿੱਚ ਪੈਣਾ ਹੈ, ਤੇਰਾ ਅੰਨ ਖਾਣ ਦੇ ਨਾਲ ਭਗਤੀ ਕਰਨ ਲੱਗਿਆ ਅੰਦਰ ਦੀ ਇਕਾਗਰਤਾ ਅੰਦਰ। ਉਹਨੇ ਫਿਰ ਗੱਲ ਕਹੀ, ਕਹਿੰਦਾ ਮਹਾਰਾਜ ਤੁਸੀਂ ਉੱਚੀ ਨਾ ਬੋਲੋ, ਇਹਦਾ ਭਾਵ ਇਹ ਸੀ ਆਖਰ ਲੋਕਾਂ ਵਿੱਚ ਮੇਰੀ ਬਣੀ ਹੈ, ਮੈਂ ਬੜਾ ਸਿਆਣਾ ਵਾਂ, ਮੈਂ ਬੜਾ ਭਗਤ ਹਾਂ, ਮੈਂ ਬੜਾ ਗਰੀਬਾਂ ਦੀ ਸੇਵਾ ਕਰਨਾ। ਮੈਂ ਪਿਛਲੇ ਦਿਨੀ ਵਿੱਚ ਅਰਜ ਕੀਤੀ ਹੈ ਕਿ ਜੇ ਬੰਦਾ ਗਰੀਬਾਂ ਦਾ ਹੱਕ ਖੋ ਕੇ ਰਿਸ਼ਵਤ ਲੈ ਕੇ, ਮੈਂ ਕਹਿੰਦਾ ਭਾਵੇਂ ਸਾਰੇ ਗੁਰਦੁਆਰਿਆਂ ਵਿੱਚ ਲੰਗਰ ਲਾਈ ਜਾਏ ਨਾ, ਖਿਮਾ ਕਰਿਓ ਉਸ ਬੰਦੇ ਦੇ ਉਸ ਲਾਇਕ ਔਰ ਲੰਗਰ ਦਾ ਕੋਈ ਅਰਥ ਨਹੀਂ, ਕਿਉਂਕਿ ਆਖਰ ਉਹਨਾਂ ਵਿੱਚ ਵੀ ਤਾਂ ਗਰੀਬਾਂ ਦਾ ਖੂਨ ਹੀ ਨਜ਼ਰ ਪਿਆ ਹੁੰਦਾ। ਜੇ ਬਾਬੇ ਨਾਨਕ ਨੇ ਮਲਕ ਭਾਗੋ ਨੂੰ ਇਹ ਗੱਲ ਕਹੀ, ਇਹਦਾ ਭਾਵ ਇਹ ਨਹੀਂ ਕਿ ਆਪਾਂ ਉਸ ਨੂੰ ਗੁਰਦੁਆਰੇ ਤੇ ਲਾਗੂ ਕਰ ਦਈਏ ਵੀ ਜਿੱਥੇ ਜੋ ਮਰਜ਼ੀ ਕੋਈ ਪਕਾਏ ਖਾਏ। ਖਿਮਾ ਕਰਿਓ ਆਪਣੀ ਕਿਰਤ ਨੂੰ ਦੇਖ ਕੇ। ਹਜ਼ੂਰ ਨੂੰ ਉਸ ਵੇਲੇ ਮਲਕ ਭਾਗੋ ਕਹਿੰਦਾ ਇੱਕ ਬੁਰਕੀ ਖਾਣ ਨਾਲ ਤੁਹਾਡਾ ਕੀ ਵਿਗੜਦਾ? ਤੇ ਬਾਬਾ ਜੀ ਨੇ ਉਦਾਹਰਨ ਬੜੀ ਸੋਹਣੀ ਦਿੱਤੀ ਸੀ, ਕਹਿਣ ਲੱਗੇ ਮਲਕ ਭਾਗੋ ਨੂੰ ਕਿ ਕਿੱਕਰ ਦੇ ਬੀਜ ਨੂੰ ਕਦੇ ਵੀ ਕੰਡੇ ਨਹੀਂ ਹੁੰਦੇ। ਕਦੀ ਬੀਜ ਨੂੰ ਹੱਥ ਦੀ ਤਲੀ ਤੇ ਰੱਖ ਕੇ ਵੇਖੋ, ਕਿੱਕਰ ਦੇ ਬੀਜ ਨੂੰ ਕਦੀ ਵੀ ਕੰਡੇ ਨਹੀਂ, ਪਰ ਜਦੋਂ ਉਸ ਬੀਜ ਨੂੰ ਆਪਾਂ ਧਰਤੀ ਵਿੱਚ ਬੀਜ ਦਈਏ ਨਾ, ਕੰਡਿਆਂ ਦਾ ਜਨਮ ਬੀਜਣ ਦੇ ਨਾਲ ਹੁੰਦਾ, ਹੱਥ ਤੇ ਰੱਖਣ ਦੇ ਨਾਲ ਨਹੀਂ। ਮਹਾਰਾਜ ਕਹਿੰਦੇ ਖਾਣਾ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਕਿੱਕਰ ਦੇ ਬੀਜ ਨੂੰ ਤਲੀ ਤੇ ਰੱਖਣਾ, ਪਰ ਜਦੋਂ ਉਹ ਭੋਜਨ ਅੰਦਰ ਗਿਆ ਉਸ ਅੰਨ ਨੇ ਮਨ ਨੂੰ ਟਿਕਣ ਨਹੀਂ ਦੇਣਾ, ਇਹ ਸੂਲਾਂ ਦੀ ਤਰ੍ਹਾਂ ਚੁਭੇਗਾ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਮਨ ਨੂੰ ਟਿਕਾਉਣ ਲਈ ਸਾਡਾ ਭੋਜਨ, ਸਾਡੀ ਖੁਰਾਕ ਕਿਹੋ ਜਿਹੀ ਹੈ? ਅਸੀਂ ਕਿਹੋ ਜਿਹਾ ਲੋਕਾਂ ਦੀ ਸੰਗਤ ਤਾਂ ਕਰਦੇ ਹਾਂ ਤੇ ਇਹ ਗੱਲ ਕਦੀ ਨਾ ਭੁੱਲੀਏ ਜੈਸੇ ਬੰਦਿਆਂ ਦੀ ਸੁਸਾਇਟੀ ਜਾਂ ਸੰਗਤ ਵਿੱਚ ਰੋਜ਼ ਵਾਂਗੇ ਗੁਰਮੁਖੋ ਸੱਚ ਜਾਣੋ ਮਨ ਉਹਨਾਂ ਦਾ ਅਸਰ ਕਬੂਲ ਹੈ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ। ਮੈਂ ਦੋ ਬੇਨਤੀਆਂ ਕਰਕੇ ਅੱਗੇ ਤੁਰਨਾ ਵਾ ਕਿਉਂਕਿ ਅੱਜ ਥੋੜਾ ਜਿਹਾ ਦੇ ਤੇ ਰੁਕਿਆ ਇਹ ਮਨ ਖਰਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਪਾਏ। ਹੁਣ ਇੱਕ ਮਨ ਕਿਵੇਂ ਬਣੇ ਇੱਕ ਚਿੱਤ ਕਿਵੇਂ ਬਣੇ? ਪਹਿਲੀ ਗੱਲ ਅੰਨ ਸਾਡਾ ਸਹਿਤਾ ਹੈ। ਦੂਸਰੀ ਬੇਨਤੀ ਕਿ ਜਿਉਂ ਜੀ ਸੰਗਤ ਕਰਾਂਗੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਨੇ ਇੱਕ ਬਚਨ ਕਿਹਾ ਕਹਿੰਦੇ ਨੇ ਮਨ ਤਾਂ ਇੱਕ ਉੱਡਦੇ ਹੋਏ ਪੰਛੀ ਦੀ ਤਰ੍ਹਾਂ ਕਹਿੰਦੇ ਨੇ ਜੇ ਪੰਛੀ ਅੰਬ ਦੇ ਰੁੱਖ ਤੇ ਬੈਠਾ ਹੈ ਤੇ ਉਸ ਅੰਬ ਦੇ ਟੇਡੇ ਨੂੰ ਲੱਗੇ ਹੋਏ ਨੂੰ ਫਲ ਨੂੰ ਚੁੰਝ ਮਾਰੇਗਾ ਤੇ ਉਸ ਰੁੱਖ ਵਿੱਚੋਂ ਉਹਨੂੰ ਅੰਬ ਦਾ ਸਵਾਦ ਆਉਣਾ। ਜੇ ਕੋਈ ਅਮਰੂਦ ਦੇ ਰੁੱਖ ਤੇ ਬੈਠ ਗਿਆ ਹੈ ਪੰਛੀ ਉੱਥੇ ਜਾ ਕੇ ਚੁੰਝ ਮਾਰੇਗਾ ਤੇ ਉਹਨੂੰ ਅਮਰੂਦ ਵਰਗਾ ਸਵਾਦ ਆਉਣਾ। ਇਹ ਨਹੀਂ ਕਿ ਅਮਰੂਦ ਦੇ ਰੁੱਖ ਤੋਂ ਉਹਨੂੰ ਅੰਬ ਦਾ ਸਵਾਦ ਆਵੇ ਤੇ ਅੰਬ ਦੇ ਰੁੱਖ ਤੋਂ ਉਹਨੂੰ ਬੇਰ ਦਾ ਸਵਾਦ ਆਵੇ, ਸੰਤਰੇ ਦੇ ਰੁੱਖ ਤੋਂ ਉਹਨੂੰ ਜਾ ਕੇ ਕਿਸੇ ਹੋਰ ਅੰਗੂਰ ਦੇ ਫਲਾਂ ਦਾ ਸਵਾਦ ਆਵੇ। ਕਹਿਣ ਲੱਗੇ ਜਿਉਂ ਜਿਹਾ ਰੁੱਖ ਤੇ ਪੰਛੀ ਬਹਿਗਾ ਉਹੋ ਜਿਹਾ ਖਾਨੋ ਖਾਣ ਨੂੰ ਫਲ ਮਿਲੇਗਾ। ਕਹਿੰਦੇ ਮਨ ਤਾਂ ਪੰਛੀ ਦੀ ਤਰ੍ਹਾਂ ਹੈ, ਜਿਉਂ ਜਿਹਾ ਬੰਦਿਆਂ ਦੀ ਸੰਗਤ ਕਰੇਗਾ ਗੁਰਮੁਖੋ ਸੱਚ ਜਾਣੋ ਉਹੋ ਜਿਹਾ ਫਲ ਇਹਨੂੰ ਜ਼ਿੰਦਗੀ ਵਿੱਚ ਮਿਲ ਜਾਏਗਾ। ਸਹਿਤ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ ਕਬੀਰ ਮਨ ਪੰਛੀ ਭਇਆ ਕਿ ਮਨ ਇੱਕ ਪੰਛੀ ਦੀ ਤਰ੍ਹਾਂ ਹੈ, ਉੱਡ ਉੱਡ ਬਹਿ ਦਿੱਤਦਾ ਤੇ ਇਹ ਟਿਕਦਾ ਕੋਈ ਬਹਿਤੀ ਪਾਸੀ ਦੌੜਦਾ ਹੈ। ਕਬੀਰ ਮਨ ਪੰਛੀ ਭਇਆ ਉੱਡ ਉੱਡ ਬਹਿ ਦਿੱਤ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਤੋਂ ਪਲਖਾਏ। ਜਿਉਂ ਜੀ ਸੰਗਤ ਕਰੇਗਾ ਗੁਰੂ ਕੇ ਸਿੱਖੋ ਇਸ ਮਨ ਨੇ ਉਹੋ ਜੀ ਫਲ ਖਾਣਾ ਜਿਉਂ ਜੀ ਸੰਗਤ ਕਰਦੇ। ਤਨ ਕਹਿਤਾ ਹੈ ਆਪਾਂ ਸੰਗਤ ਕਹਿ ਕੇ ਕਰਨੀ ਹਾਂ। ਤੇ ਤੀਸਰੀ ਬੇਨਤੀ ਮੈਂ ਸਿਰਫ ਇੱਥੇ ਮੋਟੀਆਂ ਦੀਆਂ ਅਰਜ਼ ਕੀਤੀ, ਹਾਲਾਂਕਿ ਮਨ ਨੂੰ ਟਿਕਾਣ ਦੇ ਤਾਂ ਅੰਦਰ ਦੇ ਫੁਰਨੇ ਬੜੇ ਉੱਠਦੇ। ਫਿਰ ਬਾਅਦ ਮੁਖੀ ਜੇ ਕਿਸੇ ਬੰਦੇ ਨੇ ਵਾਕਈ ਚਾਹੇ ਕਿ ਮਨ ਨੂੰ ਟਿਕਾਣਾ ਆਪਣੀ ਖੁਰਾਕ ਤੇ ਆਪਣੀ ਸੰਗਤ ਤੇ, ਉਸ ਤੋਂ ਇਲਾਵਾ ਉਹ ਦਿਨ ਰੋਜ਼ਮਰਾ ਜੀਵਨ ਵਿੱਚ ਅੱਗੇ ਵੀ ਉਹ ਕੀ ਕੁਝ ਦੇਖਦਾ ਕੀ ਕੁਝ ਪੜ੍ਹਦਾ ਹੈ। ਜੇ ਸਾਰਾ ਦਿਨ ਉਹਨੇ ਪੜ੍ਹਨਾ ਤਾਂ ਗਲਤ ਮਲਤ ਲਿਟਰੇਚਰ ਹੈ, ਪੜ੍ਹਨਾ ਤਾਂ ਉਹਨੇ ਵਿਕਾਰ ਪੈਦਾ ਕਰਨ ਵਾਲੇ ਲੇਖ ਤੇ ਪੁਸਤਕਾਂ ਨੇ, ਤੇ ਪਰਤ ਕੇ ਸ਼ਾਮ ਨੂੰ ਕਹਿੰਦਾ ਸੋਦਰ ਦੇ ਪਾਠ ਵਿੱਚ ਮੇਰਾ ਚਿੱਤ ਨਹੀਂ ਲੱਗਦਾ, ਚਿੱਤ ਲੱਗਣਾ ਕਿੱਥੋਂ? ਜੇ ਸਾਰਾ ਦਿਨ ਤਾਂ ਮਲੀਨ ਮੂਵੀਆਂ ਤੱਕਣੀਆਂ ਨੇ, ਰਾਤ ਭਰ ਮਲੀਨਤਾ ਵਾਲੀਆਂ ਮੂਵੀਆਂ ਤੱਕਣੀਆਂ ਨੇ, ਤੇ ਸਵੇਰੇ ਕਹਿ ਸੁਖਮਣੀ ਸਾਹਿਬ ਵਿੱਚ ਚਿੱਤ ਨਹੀਂ ਲੱਗਦਾ, ਉਹ ਗੁਰੂ ਕੇ ਸਿੱਖੋ ਇਹਨਾਂ ਅੱਖਾਂ ਰਾਹੀਂ 83% 83% ਜਿਹੜੇ ਵਿਕਾਰ ਨੇ ਅੱਖਾਂ ਵਾਲੀ ਬੰਦੇ ਦੇ ਅੰਦਰ ਜਾਂਦੇ। ਸਾਡਾ ਅੰਨ ਕਹਿਤਾ ਹੈ, ਸਾਡੀ ਸੰਗਤ ਕਹਿਤੀ ਹੈ, ਅਸੀਂ ਰੋਜ਼ਮਰਾ ਜੀਵਨ ਵਿੱਚ ਤੱਕਣੇ ਕੀਆਂ ਤੇ ਪੜ੍ਹਨੇ ਕੀਆਂ। ਮੈਂ ਕਹਿੰਦਾ ਇਹਨਾਂ ਤਿੰਨ ਗੱਲਾਂ ਤੇ ਬੰਦਾ ਕਾਬੂ ਪਾਉਣ ਲੱਗ ਪੈ। ਮੈਂ ਬੇਨਤੀ ਕਰਾਂ ਤਕਰੀਬਨ ਬੰਦੇ ਦਾ ਅੰਧਾ ਮਨ ਆਪਣੇ ਆਪ ਹੀ ਟਿਕਾ ਵਿੱਚ ਆ ਜਾਂਦਾ ਜੇ ਕੋਈ ਚੱਲੇ। ਸਾਹਿਬ ਨੇ ਕਿਹਾ ਪਿਆਰਿਆ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਇਸ ਮਨ ਨੂੰ ਇੱਕ ਇਕਾਗਰਤਾ ਨਾਲ ਟਿਕਾ ਤੇ ਉਸ ਹਰੀ ਨੂੰ ਜਪ। ਇੱਕ ਪੁਰਾਣਾ ਗ੍ਰੰਥ ਹੈ ਸਵਾਤਨ ਕਥਾ ਵਾਚਕ, ਜਿਹੜੇ ਪੁਰਾਣੇ ਵਿਦਵਾਨ ਸੱਜਣ ਸਨ ਜਦੋਂ ਵਿਦਿਆਰਥੀ ਕਿਸੇ ਨੇ ਕਥਾ ਸਿੱਖਣ ਆਉਣਾ ਤੇ ਪਹਿਲਾਂ ਇਹ ਗ੍ਰੰਥ ਪੜ੍ਹਾਏ ਜਾਂਦੇ ਸਨ। ਉਸ ਗ੍ਰੰਥ ਦਾ ਨਾਮ ਹੈ ਸਾਰ ਕਿਤਾਬਲੀ, ਸਿਆਣੇ ਬਜ਼ੁਰਗ ਲੋਕਾਂ ਨੂੰ ਪਤਾ ਹੈ। ਉਸ ਰੁੱਖ ਉਸ ਵਾਹਿਗੁਰੂ ਗ੍ਰੰਥ ਵਿੱਚ ਇੱਕ ਉਦਾਹਰਣ ਦਿੱਤੀ, ਉਹ ਉਦਾਹਰਣ ਬੜੇ ਕਮਾਲ ਦੀ ਮਨ ਨੂੰ ਟਿਕਾਣ ਸੰਬੰਧੀ। ਫਿਰ ਮੈਂ ਬੇਨਤੀ ਕਰ ਰਿਹਾ ਉਦਾਹਰਣ ਦਾ ਇੱਕ ਪੱਖ ਲੈਣਾ ਹੈ। ਸਾਰ ਕਿਤਾਬ ਦੀ ਗ੍ਰੰਥ ਦੇ ਕਰਤਾ ਨੇ ਇੱਕ ਉੱਥੇ ਪ੍ਰਮਾਣ ਦਿੱਤਾ, ਕਿਹਨਾਂ ਨੇ ਕੋਈ ਛੇਤ ਸੀ, ਉਸ ਛੇਤ ਨੇ ਕੌਤਕ ਕਰਨ ਦੇ ਲਈ ਕਿਤੋਂ ਜਿੰਨ ਮੁੱਲ ਖਰੀਦ ਲਿਆਂਦਾ। ਮੈਂ ਬੇਨਤੀ ਕਰਾਂ ਇਸ ਨੂੰ ਸਮਝਣ ਲਈ ਕਿ ਮਨ ਕਿਉਂ ਨੀ ਟਿਕਦਾ ਤੇ ਟਿਕੇ ਕਿਵੇਂ। ਜਿੰਨ ਸ਼ਬਦ ਤੁਸੀਂ ਸਮਝਦੇ ਹੋ ਤਾਂ ਭੂਤ ਪ੍ਰੇਤ ਜਿੰਨ ਕਿਹਾ ਜਾਂਦਾ। ਕਿਹਨਾਂ ਨੇ ਛੇਤ ਨੇ ਕੌਤਕ ਕਰਨ ਦੇ ਲਈ ਖੇਡ ਕਰਨ ਦੇ ਲਈ ਇੱਕ ਜਿੰਨ ਖਰੀਦ ਲਿਆਂਦਾ। ਉਸ ਜਿੰਨ ਦੇ ਨਾਲ ਇਹ ਸਮਝੌਤਾ ਹੋਇਆ ਕਿ ਜੋ ਛੇਤ ਕੰਮ ਕਹੇਗਾ ਉਹ ਜਿੰਨ ਕੰਮ ਕਰੇਗਾ, ਪਰ ਨਾਲ ਜਿੰਨ ਇੱਕ ਗੱਲ ਕੀ ਵੀ ਕੰਮ ਜਿਤਨਾ ਮਰਜ਼ੀ ਭਾਰੀ ਹੋਵੇ, ਕੰਮ ਜਿਤਨਾ ਮਰਜ਼ੀ ਦੂਰ ਦਾ ਹੋਵੇ, میں ہر کام تیرے اشارے سے کراں گا، پر ایک شرط میری ہے کہ جتن میں ویلا رہ گیا اتن میں تینوں ضرور کھا جانا ہے۔ کام تو مین دس، جتنا مرضی دسے میں کام کراں گا، پر جتن میں ویلا رہا اتن تیری خیر کو نہیں، اتن ہی تینوں میں ختم کر دے۔ پھر تے من وچ آیا میرے کہڑے کام مکنے، میں جتھے مرضی انہوں بھیجا گا، دیساں پردیساں وچ میرا وپار چلتا ہے، میں ایک کام ختم ہونا دوجا دس دینا۔ ہوں رب کی کرنی وہ گرنتھ کا کرتا لکھتا ہے بھی سیٹ نے جدو کام کہنا تے اس طاقت نے اس جن نے ایک کھن وچ سارے کام نبیڑ کے آ جانے، دیساں پردیساں وچ کام دسے وہ مک گئے۔ اخیر تے کہنے نے جدو کام تھوڑے رہ گئے تے سیٹ کا فون چکنا شروع ہو گیا، وہ رنگ پیڑا پی گیا تو ہوں میری خیر نہیں، کام تا گئے مک۔ یہ سمجھوتا ہوا کہ جن دیر تک کام دسے گا میں تیرا ساتھ ہاں، جب میں ویلا رہ گیا ادو تیری خیر نہیں، ادو میرا کام ہونا تینوں کھانا۔ کہنے جب جن ویلا ہونے لگا ہے سیٹ جہاں اندر کمبتا پہ کہ وہ بیٹی نے شبد پوچھ لے اپنے باپ نو پتا جی کہ تھی اینے خوش پرتیت ہوں سی، میں دیکھنی پی ہوں کچھ سمے تو تہاڈے چہرے تے گھبراہٹ پیلا پن ہو گیا، کی کارن کہ تھی اندروں جویں دکھی تے گھبرائے ہوئے لگتے ہو؟ انہیں کیا کہنا تھی تین دسا کی آ جن خریدیا سی سکھ دے لئی کام دسا گا کرے گا، پر نال دن شرط جی ویلا رہ گیا تینوں کھا گا۔ ہوں کم تا گئے سارے موقع تھوڑے جہ رہے نے مکا دے نے مینو اس کر کے گھبرا کے کم آلا کوئی نہیں ہوں مینو کھائے گا۔ وہ بیٹی بڑی سیاری چو کہنے لگی یہ گل ہی کوئی نہیں، تینوں ویلے رہن دیں دے تھی خوش رہا کرو۔ کہ یہ کام ہی کوئی نہیں ویلا کہیں کمے کہڑے لوا گے؟ انہیں کی کیتا باپ نو کہہ کے اپنے ویڑے وچ ایک لمبا سارا بانس گڑ دتا، اچا سارا بانس گڑا دتا تے نال کہن لگی اپنے اس باپو نو پتا نو کہ جدو یہ کام نبیڑ کے آئے یہ ایکو گل کہنی ہے کہ تیرا اگلا کام ایوے تو بانس تے چڑھی جانا ہے تے اتری جانا ہے، جن دیر تک تھی اگلا کام نہیں کہیں گے تھی کرنا ہے تو کچھ نہیں کرنا۔ کہنے لگی ساری زندگی چڑھی جائے تو اترے رہے، نہ ویلا ہوئے تو نہ تمہیں کھائے۔ کہنے گل واقعی ٹھیک سی، انہیں گھر چ واس کیا گڈیا جی، وج کیا گڈیا اتنے انہوں آدھا کیا بھی تیرا کام ہوں اگو اترے تو چڑھی جا تو اتری جا، اگلا کام جن دیر تک نے دس دے تو ہی کرنا۔ جن نے کہا جی سات بچن میں تو کام ہی کرنا، سیٹ خوش ہو گیا۔ اس بندے نے پتا نہیں ساتھی کی بنائی کی لکھی، پر میں ایک گل کہنا انہیں سارے من کی گل کی، من کو اینی شکتی ہے۔ اج دیکھو اس دھرتی سے بیٹھا منک چندرما تک اپمان دے وچ جڑے وڈے وڈے گرہ نے انہوں تک اپنی پہنچ بنائی بیٹھا، کہ یہ طاقت من وچوں نہیں نکلی؟ اج منک نے جڑا صبر کئی سالا بھی طے ہوتا سی انہوں کچھ گھنٹیاں تک سیمت کر کے رکھ دیتا ہے، وہ سنیا جہاں کئی سال پجتا سی ایک دن بولن کی دیر کئی میلوں کا سفر کر کے ساؤنڈ آواز دوجی دھرتی سے جا کے پہنچ گئی، دوجے ملک بھی پہنچ گئی۔ من اتنا تیز ہے انہیں ساری دنیا چھوٹی کر کے رکھ دیتی، پر کبھی نہ بھولو جب یہ ویلا ہوئے گا ادھر کوئی نہ کوئی بخیڑا ضرور کرے گا۔ یہ کارن اتنے لوگ کیوں نہیں انہیں جگڑتے پے؟ میں جی بےنتی کرا، کیونکہ تقریباً ہر بندہ جہاں وہ اپنے کام چ رجیا ہوا ہے، انہوں کوئی نہ کوئی کام ہے، وہ آیا آرام کیتا پھر کام سے گیا۔ کہ جس دھرتی سے اتنے بیٹھے ہیں اسے ایک محلے میں کما کرے ایک پنڈ وچ روز ہی کوئی نہ کوئی نواں چن چڑھتا کا کارن کی ہے؟ کیونکہ ویلے نے کام ہے کوئی نہیں، جتھے کام نہ ہوئے اتنے بھوت مر بندیاں نوں کھانا شروع کر دیندا۔ اس سیانے نے گل بڑی سونی کہی کہ میرے من نوں کسے پاسے رجیا رہن دئیے، تے اوہدا پرمارک دا ارتھ سی کہ جدو من ویلا بیٹھا ہے تو کہنا کام کوئی نہیں، وہ منا پکڑ کے گٹکا سکھمنی صاحب کا پاٹ ہی کر لے کہ تیرے اندر نوں ٹکا مل جائے گا۔ جدو تو ویلا ہے کتے دو چار گھڑیاں نیتر بند کر کے گرو گرو جپ لے، جپن تو بعد دیکھیے مت دیکھتا ہے کہ نہیں، جے تا گرو گرو جپن وچ لائے گا آرے لگا رہے گا، تیرا پڑا ہوئے گا، ਤੇ ਜਿਸ ਦਿਨ ਵਿਹਲਾ ਬਹਿ ਗਿਆ ਕਾਮ ਦਾ ਰੂਪ ਧਾਰਨ ਕਰਕੇ, ਕ੍ਰੋਧ ਦਾ ਰੂਪ ਧਾਰਨ ਕਰਕੇ, ਨਿੰਦਿਆ ਈਰਖਾ ਦਾ ਰੂਪ ਧਾਰਨ ਕਰਕੇ ਤੈਨੂੰ ਜ਼ਰੂਰ ਖਾਏਗਾ। ਸਾਹਿਬ ਕਹਿੰਦੇ ਉਹ ਭਲਿਆ ਕਿ ਜੇ ਪ੍ਰਭੂ ਦੀ ਭਗਤੀ ਕਰਨੀ ਹੈ, ਮਨ ਨੂੰ ਇਕਾਗਰ ਕਰ, ਤੇ ਮਨ ਟਿਕੇਗਾ ਕਿਵੇਂ? ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਦੇ ਮੁੱਖ ਤੋਂ ਇੱਕ ਬਚਨ ਕਹਾਇਆ ਕਿ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤੁਕ ਨਹੀਂ, ਅਸੀਂ ਪੜ੍ਹਨੇ ਹਾਂ ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਮਨ ਭਜਦਾ ਹੈ ਇਹਨੂੰ ਗੁਰੂ ਕੇ ਸ਼ਬਦ ਨਾਲ ਹੋੜੀਏ, ਇਹਨੂੰ ਟਿਕਾਈਏ। ਸਾਹਿਬ ਬਾਬੇ ਕਬੀਰ ਜੀ ਨੇ ਕਿਹਾ ਕਿਹਨਾਂ ਨੇ ਮਨ ਨੂੰ ਨਿੰਦੀ ਨਾ, ਸੱਚ ਜਾਣੀ ਇਹਦੇ ਕੋਲ ਤਾਕਤ ਬੜੀ। ਉਹਨਾਂ ਨੇ ਸ਼ਬਦ ਕਿਹਾ ਮੰਮਾ ਮੂਲ ਗਿਆ ਮਨ ਮਾਨੈ, ਮਨ ਨੇ ਤਾਂ ਮੰਨਣਾ ਜਿੱਦਣ ਤੂੰ ਮੂਲ ਨਾਲ ਆਪਣੇ ਅਸਲੇ ਨਾਮ ਨਾਲ ਜੁੜੇਗਾ। ਮੰਮਾ ਮੂਲ ਗਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ, ਮਤ ਕੋਈ ਮਨ ਮਿਲਦਾ ਬਿਲ ਮਾਵੈ, ਮਗਨ ਭਇਆ ਤੇ ਸੋ ਸਚ ਪਾਵੈ। ਉਹਨਾਂ ਨੇ ਅਗਲਾ ਵਚਨ ਕੀਤਾ, ਕਹਿਣ ਲੱਗੇ ਮੰਮਾ ਮਨ ਚੋਂ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਕੀ ਮਨ ਚੋਂ ਕਹਿ ਕਬੀਰਾ, ਮਨ ਤਾਂ ਮਿਲਿਆ ਨਾ ਕੋਈ, ਕਹਿੰਦਾ ਮਨ ਵਰਗਾ ਤੇ ਮਿੱਤਰ ਹੀ ਕੋਈ ਨੀ। ਕਿਵੇਂ ਜੀ? ਕਹਿੰਦੇ ਨੇ ਜਦੋਂ ਵੇਖੋ ਇਹਨੂੰ ਲਿਜਾਣਾ ਕਿਹਦੇ ਪਾਸੇ, ਕਹਿੰਦੇ ਨੇ ਜਦੋਂ ਇਹ ਮਾਇਆ ਨਾਲ ਜੁੜਦਾ ਹੈ, ਮਾਇਆ ਮਾਇਆ ਧਾਰੀ ਬਣ ਜਾਂਦਾ ਮਨ, ਜਦੋਂ ਇਹ ਸਰੀਰ ਨਾਲ ਜੁੜਦਾ ਉਦੋਂ ਕੇਵਲ ਵਿਕਾਰੀ ਬਣ ਜਾਂਦਾ ਮਨ, ਤੇ ਕਹਿੰਦੇ ਨੇ ਜਦੋਂ ਰੱਬ ਦੇ ਨਾਮ ਵਾਲੇ ਪਾਸੇ ਜੁੜਦਾ ਸੱਚ ਜਾਣੋ, ਉਦੋਂ ਰੱਬ ਦਾ ਰੂਹ ਬਣ ਜਾਂਦਾ ਹੈ ਮਨ। ਸਾਹਿਬ ਬਾਬਾ ਕਬੀਰ ਜੀ ਨੇ ਬਚਨ ਕੀਤੇ ਨੇ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਕੁੱਲ ਮਨ ਰਹੇ, ਤੋ ਤੀਨ ਲੋਕ ਕੀ ਬਾਤ ਹੈ। ਇਸ ਮਨ ਨੂੰ ਟਿਕਾ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਗੁਰੂ ਕੇ ਸਿਖਾ ਦੇਰ ਭਾਵੇਂ ਤੂੰ ਅੱਧਾ ਘੰਟਾ ਬੈਠਣਾ ਹੈ, ਤੂੰ 15-20 ਮਿੰਟ ਬੈਠਣਾ ਹੈ ਭਜਨ ਬੰਦਗੀ ਲਈ, ਤੇ ਆਪਣੇ ਮਨ ਨੂੰ ਟਿਕਾ ਕੇ ਬੈਠ। ਇਹ ਮਨ ਹਰ ਕੀ ਧਿਆਏ ਤੂੰ, ਹੇ ਮੇਰੇ ਮਨਾ ਤੂੰ ਹਰੀ ਜੀ ਨੂੰ ਧਿਆਉਣਾ ਸ਼ੁਰੂ ਕਰ। ਇੱਕ ਮਨ ਇੱਕ ਚਿੱਤ ਪਾਏ, ਇੱਕ ਮਨ ਹੋ ਕੇ ਇੱਕ ਇੱਕ ਚਿੱਤ ਹੋ ਕੇ ਤੇ ਪਾਏ ਦਰ ਤੇ ਪ੍ਰੇਮ ਨਾਲ। ਬੱਦਾ ਸੱਤੀ ਨਹੀਂ ਕਿ ਐਵੇਂ ਇੱਕ ਕੰਮ ਨਿਬੜੇ ਆਪਾਂ ਚੱਲੀਏ, ਨਹੀਂ, ਪ੍ਰੇਮ ਦੇ ਨਾਲ, ਭਾਵਨਾ ਨਾਲ। ਸਹਿ ਫਿਰ ਮੇਰ ਕਰਦੇ ਨੇ ਹਰ ਕੀਆਂ ਸਦਾ ਸਦਾ ਵਜਿਆਈਆਂ, ਕਿੰਨੇ ਉਸ ਹਰੀ ਦੀਆਂ, ਫਿਰ ਤੈਨੂੰ ਸਦੀਵ ਕਾਲ ਦੀ ਬਖਸ਼ਾ ਮਿਲਣਗੀਆਂ, ਤੇਰਾ ਮਨ ਟਿਕਣ ਦੀ ਦੇਰ। ਹਰਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪੱਥੋ ਡਰ। ਉਹ ਜਦੋਂ ਵੀ ਕਿਸੇ ਨੂੰ ਦਾਤ ਦਿੰਦਾ ਪਰਮਾਤਮਾ, ਉਹ ਦਾਤ ਦੇ ਕੇ ਪਛਤਾਉਂਦਾ ਹੈ। ਗੁਰੂ ਕੇ ਸਿੱਖੋ, ਪਰਮਾਤਮਾ ਇੰਨੇ ਦਿਆਲੂ ਨੇ, ਉਹ ਕਦੀ ਵੀ ਪਛਤਾਉਂਦਾ ਨਹੀਂ। ਮੈਂ ਇਸ ਬੰਦੇ ਨੂੰ ਇੰਨੀਆਂ ਦਾਤਾਂ ਦਿੱਤੀਆਂ, ਇੰਨੇ ਸੁੱਖ ਦਿੱਤੇ, ਉਹਦਾ ਤੇ ਕੰਮ ਹੀ ਕੇਵਲ ਦਈ ਜਾਣਾ। ਤੇ ਕਈ ਦਾਤਾਂ ਐਸੀਆਂ ਨੇ ਜਿਹੜੀਆਂ ਸਾਨੂੰ ਬਿਨਾਂ ਮੰਗਣ ਤੋਂ ਵੀ ਉਹਨੇ ਦਿੱਤੀਆਂ। ਕਦੀ ਅਸੀਂ ਦੇਖੀਏ ਕੰਮ, ਮੈਂ ਕਹਿੰਦਾ ਜਿਹੜੀ ਚੀਜ਼ ਅਸਲ ਵਿੱਚ ਨਾ ਸੁੱਖ ਦੀ ਕਦਰ ਓਨੀ ਦੇਰ ਤੱਕ ਨਹੀਂ ਜਿੰਨੀ ਦੇਰ ਤੱਕ ਬੰਦੇ ਕੋਲ ਦੁੱਖ ਨਾ ਆਵੇ। ਦੁੱਖ ਵਿੱਚ ਸੁੱਖ ਦੀ ਕਦਰ ਦਾ ਪਤਾ ਲੱਗਦਾ। ਕਦੀ ਮੱਛੀ ਨੂੰ ਪੁੱਛੋ ਪਾਣੀ ਦੀ ਕਦਰ ਕੀ ਹੈ, ਉਸ ਨਕੰਮੀ ਨੂੰ ਕੋਈ ਕਦਰ ਨਹੀਂ ਪਾਣੀ ਦੀ, ਪਰ ਪਾਣੀ ਤੋਂ ਬਾਹਰ ਕੱਢ ਕੇ ਦੇਖੋ ਤੜਪ ਕੇ ਦੱਸੇਗੀ ਪਾਣੀ ਕਿੰਨਾ ਕੁ ਕੀਮਤੀ ਹੈ। ਅਸੀਂ ਅਰੋਗਤਾ ਨੂੰ ਤੁਰੇ ਫਿਰਨੇ, ਇਹਦੀ ਕੋਈ ਕੀਮਤ ਨਹੀਂ। ਜਿਸ ਦਿਨ ਤਨ ਨੂੰ ਰੋਗ ਲੱਗਦਾ ਉਸ ਦਿਨ ਪੁੱਛੋ ਇਸ ਅਰੋਗਤਾ ਦੀ ਕੀਮਤ ਕੀ। ਅੱਖਾਂ ਦੀ ਜੋਤ ਹੈ, ਕੋਈ ਕੀਮਤ ਨਹੀਂ, ਪਰ ਜਿਸ ਦਿਨ ਅੱਖਾਂ ਦੀ ਜੋਤ ਜਾਂਦੀ ਦਿੱਤੀ ਉਸ ਦਿਨ ਕਹਾਂਗੇ ਕਦੀ ਉਹ ਵੀ ਵੇਲਾ ਸੀ ਜਿਸ ਦਿਨ ਰੱਬ ਨੇ ਮਿਹਰ ਕੀਤੀ ਅੱਖਾਂ ਨਾਲ ਤੱਕਦੇ ਸਨ। ਅਰੋਗਤਾ ਦੀ ਕੀਮਤ ਰੋਗ ਵੀ ਜਾ ਕੇ ਪਤਾ ਲੱਗਦੀ, ਸੁੱਖ ਦੀ ਕੀਮਤ ਦੁੱਖ ਆਇਆ ਪਤਾ ਲੱਗਦੀ ਹੈ। ਸੱਚ ਜਾਣੋ ਦਾਤਾਂ ਦੀ ਕੀਮਤ ਵੀ ਉਦਣ ਪਤਾ ਲੱਗਦੀ ਜਿੱਦਣ ਸਭ ਕੁਝ ਇੱਥੋਂ ਜਾਂਦਾ ਦਿੱਤੇ। ਪਰਮਾਤਮਾ ਐਸੇ ਦਿਆਲੂ ਨੇ, ਉਹਨੇ ਇੰਨੀਆਂ ਦਾਤਾਂ ਦਿੱਤੀਆਂ ਜਿਹੜੀਆਂ ਬਗੈਰ ਮੰਗਣ ਤੋਂ ਦੇ ਦਿੱਤੀਆਂ। ਹਜ਼ੂਰ ਦੇ ਬਚਨ ਆਪ ਰੋਜ਼ ਪੜ੍ਹਦੇ, ਇੱਕ ਮੈਂ ਉਹ ਤੁਕਾਂ ਤੋਂ ਜ਼ਰੂਰ ਸਾਂਝੀਆਂ ਕਰਦਿਆਂ ਕਿ ਜੇਵੜ ਆਪ ਤੇਵੜ ਤੇਰੀ ਦਾਤ। ਧੰਨ ਗੁਰੂ ਨਾਨਕ ਸਾਹਿਬ ਜੀ ਕਿ ਹਰਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪੱਛੋ ਤਾਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਕਹਿੰਦੇ ਜਿੱਡਾ ਵੱਡਾ ਤੂੰ ਆਪ ਓਡੀ ਵੱਡੀ ਤੇਰੀ ਦਾਤ ਹੈ ਮੇਰੇ ਵਾਹਿਗੁਰੂ, ਤੂੰ ਦਿਨ ਸਾਨੂੰ ਕੀਰਤ ਲਈ ਦਿੱਤਾ, ਰਾਤ ਸਾਨੂੰ ਵਿਸ਼ਰਾਮ ਲਈ ਦਿੱਤੀ ਹੈ, یہ رات کی نیند تے رات پرماتما دی دتی ہوئی دات نے سب تین خرچیاں تدا تدا وڈیائیاں دے نہ پتو تائے جیبڑ آپ تیوڑ تری دات جن دن کر کے کیتی رات پر جے اینی دات لے کے بھی نہیں جپدا ختم وسار ہے تے کمزات نانک ناوے باج اناٹ پرماتما دے نام نو پساب کل جائیں وسار جائیں ایک کمزات کا ارتھ آپ سمجھ دے پے ہو کہ نیواں کرم ہے صاحب کہ وہ اینیا داتا دیندا ہے دات دے کے پچھتاندا ہے صاحب نے کہا کہ جن کن کیتے اکی نات یہ وہی دات ہے جن جیوا دتی بولے سات جس زبان نال تو رب نو غلامے دین جانا ہے وہی دتی ہوئی دات ہے جن کن جن کن کیتے اکی نات جن جیوا دتی بولے تاس جن من راکیا اگنی پائے باچے پون آخے سب جائے کہنے پیاریا وہ دیا جتیاں داتا نے پر دات بیچوں نے کبھی پچھتانا نہیں کبھی نہیں کہہ جاتا ہے کہ بندے نو کیوں دتا اے من ہر جی پیا ہے تو ایک من ایک چت پائے ہر کیاں سدا سدا وڈیائیاں دے نا پچھو تائے صاحب کہنے خاؤ ہر کہ سد بلحاف نے تن گرو امرداس کہنے میں خرید ہوں سدا لی بلہار جانا قربان جانا کیوں جت سیویا جت سیویا در سے جدا سمرن کرن دے نال سکھ پائے اندر کا سکھ ملتا ہے گرو کے سکھو تسی سیانے بیٹھے ہو میری بینتی میں تھوڑا جا بریکی نہ سمجھو پرماتما دیا جتیاں داتا ورگی ہور کوئی دات نہیں میں کہنا اسی بار دیا داتا نہ ویکھیے اپنے شریر نو ہر بندہ دیکھنا شروع کر دے او دا شریر ہی رب دی ایڈی وڈی دات ہے جدی کوئی قیمت نہیں اج دے سمے وچ تسی دیکھدے ہو انیکاں طرح دی منکھ نے ترقی کیتی کئی پھل ایسے نے جنہاں دا جوس جنہاں دا سبز کی قدمی پاویں وہ سکے بھی ہون تا بھی انہاں دے وچوں ترل پدارتھ نکل آتا ہے بینتی کراں کہ جدو کتے سرو ات بھی پکی ہوئے کیا بھی آ جائے سک جائے سرو بندے دی نظر وچوں بالکل سکی ہے پر انہوں کولو وچ کہانی وچ پیڑ کے دیکھو اس سکی وچوں بھی تیل نکل آتا ہے میں جی بینتی کرنی ہے تبھی کولو وچ پائی ہوئے سرو تے اے کہیے بھی تلاں دا تیل نکل جائے کبھی بھی سوال ہی نہیں پیدا ہوں گا جے تیل وچ تل پائے گے تے تلاں دا تیل نکلے گا جے سرو پائیے تے سروں دا تیل نکل جائے کبھی تک وہ پاوے بادام بالکل سکا ہے پر جدو کتے سیانے لوگ اودا بھی تت کر دینے تے اودا بھی تیل کڈ کے باہر لے آؤں دینے سکے وچوں بھی رس پیا نکلتا ہے اے پرماتما وہ تیریاں داتا کیسیاں نے سکیاں چیزاں وچوں بھی تو ترل پدارتھ جڑے نے تھمبیائی والے پدارتھ کیا کر میں اج سیکرا جنیاں مشیناں بنیاں نے میں بینتی جڑی کر لگا میری بینتی سمجھو کہ جے آپ بادام کا رس کڈنا ہے یہ نہیں کہ پائے ہون چنے تے کہیے وچوں بادام روگن نکل جائے کدی نہیں بداماں وچوں بادام دا ہی رس نکلے گا کتے رکھو سنترے وچوں کیول سنترے دا ہی رس نکلے گا سیب وچوں سیب دا رس نکلے گا انگور وچوں انگور دا رس نکلے گا کوئی مشین دنیا وچ شاید ایسی نہیں جہدے وچ پائے ہون دانے تے بن کے خون نکلدا ہوئے جہدے وچ پائے ہون پھل پروج تے بن کے اندروں طاقت نکلے مج نکلے خون نکلے وٹامن نکل میں بینتی کرا گرو کے سکھو ایک بندہ شریر ایسی رب نے مشین بنائی ہے کھانا ان پیا ہے تے بنتا خون پیا ہے کھانا پھل پیا ہے بنتی یہ طاقت پی ہے میں کہنا دوجیا داتا کر دو من ان پایا ان دھرتی ان پائیے تے ان نکلتا ہے کبھی دھرتی نے ان کی تھان سے مجھ پیدا کی کبھی دھرتی نے ان کی تھان سے خون پیدا کیتا ہے پر دیکھو پرماتما نے کیسی مشین بنا دیتی بندے نو کہ ادھر اندر پائیے ان سے باندھا خون پیا ہے پائیے ان سے باندھی مج پی ہے پائیے ان کا باندیاں طاقت پہ نہیں تو سجنا باقی ਸਾਰੀਆਂ ਗੱਲਾਂ ਛੱਡ, ਤੂੰ ਕੇਵਲ ਆਪਣੇ ਤਨ ਨੂੰ ਰੱਬ ਦੀ ਦਿੱਤੀ ਹੋਈ ਦਾਤ ਸਮਝ ਕੇ ਸ਼ੁਕਰ ਕਰਨ ਲੱਗ ਪਏ ਤੇ ਰੱਬ ਦਾ ਧੰਨਵਾਦ ਕਰਦੇ ਆ, ਤੂੰ ਕਦੀ ਵੀ ਥੱਕ ਨਹੀਂ ਥੱਕੇਗਾ ਨਹੀਂ। ਸਾਹਿਬ ਕਹਿੰਦੇ ਪਿਆਰਿਆ, ਉਹਨੇ ਇੰਨੀਆਂ ਦਾਤਾਂ ਤੈਨੂੰ ਦਿੱਤੀਆਂ ਨੇ, ਫਿਰ ਉਹਨੇ ਨਾਮ ਦੀ ਇੱਕ ਦਾਤ ਦਿੱਤੀ। ਦੇਖੋ ਇੱਥੇ ਨਾਮ ਦੀ ਗੱਲ ਜਦੋਂ ਕਰਨੀ ਹੈ, ਹਰ ਬੰਦਾ ਦੁਖੀ, ਕਿਸੇ ਨੂੰ ਵੀ ਚਾਕੀ ਮਾਰ ਕੇ ਦੇਖ ਲਓ, ਇਹ ਗੱਲ ਵੱਖਰੀ ਕਿ ਕਈ ਵਿਚਾਰੇ ਗਰੀਬ ਮਾਤਰ ਕਾਫੀ ਦੁੱਖ ਰੋ ਪੈਂਦੇ ਨੇ, ਕਈ ਅੰਦਰੇ ਅੰਦਰ ਪਾ ਕੇ ਤੁਰੇ ਫਿਰਦੇ ਨੇ ਦੁਖੀ ਸਾਰੇ, ਕੋਈ ਧੰਨ ਕਰਕੇ ਦੁਖੀ। ਇੱਕ ਮੈਂ ਸਾਧੂ ਦੇ ਜਸ਼ਨ ਪੜੇ, ਮੈਨੂੰ ਗੱਲ ਉਹਦੀ ਬੜੀ ਚੰਗੀ ਲੱਗੀ। ਉਹ ਕਹਿੰਦਾ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਕੋਈ ਤਨ ਕਰਕੇ ਬੜਾ ਦੁਖੀ, ਕੋਈ ਰੋਗ ਲੱਗ ਗਿਆ, ਉਹ ਵਿਚਾਰਾ ਸਰੀਰ ਨੂੰ ਵੀ ਧੋਈ ਜਾਂਦਾ ਬਹੁਤ ਹੀ ਇਹਨਾਂ ਦਿਨ। ਤੇ ਕਈ ਬੰਦੇ ਐਸੇ ਨੇ ਜਿਹਨਾਂ ਨੂੰ ਇਹੋ ਜਿਹਾ ਰੋਗ ਲੱਗੇ ਨੇ, ਮੌਤ ਮੰਗਦੇ ਨੇ ਤੇ ਮੰਗਿਆ ਮੌਤ ਵੀ ਨਸੀਬ ਨਹੀਂ ਹੁੰਦੀ। ਦੁਖੀ ਨੇ ਨਾ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਤਨ ਦੁਖੀ, ਕੋਈ ਚਿੰਤਾ ਚਿੱਤ ਉਦਾਸ। ਉਹ ਕਹਿੰਦਾ ਜੀ ਥੋੜੇ ਥੋੜੇ ਸਭੀ ਦੁਖੀ ਸੁਖੀ ਹਰੀ ਕੇ ਦਾਸ ਕਹਿੰਦਾ ਦੁੱਖ ਸਾਰਿਆਂ ਨੂੰ, ਰੱਬ ਦੀ ਬੰਦਗੀ ਕਰਨ ਵਾਲਾ ਜਿਹੜਾ ਸੁਖੀ, ਹਰ ਬੰਦਾ ਦੁਖੀ। ਬਾਬੇ ਨਾਨਕ ਨੂੰ ਪੁੱਛੀਏ, ਕਹਿੰਦੇ ਨੇ ਤੇਰੇ ਦੁੱਖ ਦਾ ਛੁਟਕਾਰਾ ਹੋ ਸਕਦਾ ਇੱਕ ਕੰਮ ਤੂੰ ਕਰ ਲੈ। ਮਹਾਰਾਜ ਕੀ? ਕਹਿਣ ਲੱਗੇ ਤੂੰ ਜਿੰਨੇ ਮਰਜ਼ੀ ਦੁਨੀਆਂ ਦੇ ਦੁੱਖ ਲੈ ਕੇ ਮੇਰੇ ਕੋਲ ਆ ਜਾ, ਧਿਆਨ ਦਿਆ ਕਿ ਅਸੀਂ ਰੋਜ਼ ਤੁਸੀਂ ਇਹ ਤੁਕਾਂ ਪੜ੍ਹਦੇ। ਕਹਿੰਦੇ ਜਿੰਨੇ ਤੇਰੇ ਦੁੱਖ ਨੇ, ਤਨ ਦੇ, ਮਨ ਦੇ, ਘਰ ਦੇ, ਚਿੰਤਾ ਝੋਰੇ, ਸਭ ਕੁਝ ਲੈ ਕੇ ਆ ਜਾਈ ਤੇ ਬੈਠ ਕੇ ਨਾ ਇੱਥੇ ਭਾਵਨਾ ਨਾਲ ਤੂੰ ਰੱਬ ਦੀ ਸ਼ਿਫਤ ਗਾਈ, ਭਾਵਨਾ ਨਾਲ ਸੁਣੀ, ਸੁਣ ਭਾਵਨਾ ਨਾ ਲਈ, ਸਾਰੇ ਦੁੱਖ ਮੈਨੂੰ ਦੇ ਦੀ, ਮੈਂ ਤੈਨੂੰ ਅੰਦਰ ਦਾ ਸੁੱਖ ਦੇ ਕੇ ਤੋਰਾਂ। ਸਾਹਿਬ ਨੇ ਸ਼ਬਦ ਕਹਿਣ ਲੱਗੇ, ਗਾਵੀਐ ਸੁਣੀਐ ਜਪਜੀ ਸਾਹਿਬ, ਗਾਵੀਐ ਸੁਣੀਐ ਮਨ ਰੱਖੀਐ ਭਾਓ, ਅਗਲੀ ਦੁੱਖ ਦੁੱਖ ਪਰ ਹਰ ਦਾ ਬੰਦਾ ਲੈ ਲੈਣਾ, ਖੋਹ ਲੈਣਾ। ਕਹਿੰਦੇ ਤੇਰੇ ਦੁੱਖ ਮੈਂ ਲੈ ਲਾਂਗਾ, ਸੁੱਖ ਘਰ ਲੈ ਜਾਏ, ਤੈਨੂੰ ਅੰਦਰ ਦਾ ਸੁੱਖ ਮਿਲੇਗਾ, ਪਰ ਗਾਉਣ ਸੁਣ ਦੇ ਨਾਲ। ਦੇਖੋ ਅਸੀਂ ਇਸ ਗੱਲ ਨੂੰ ਹੁਣ ਦਿਨੋ ਦਿਨ ਛੱਡਦੇ ਜਾਂਦੇ ਹਾਂ, ਹੈ ਜਿਹੜੇ ਜਪਣ ਵਾਲੇ, ਆ ਸੁਣਿਆ ਦੀਆਂ ਚਾਰ ਪੌੜੀਆਂ ਨੇ ਤੇ ਚਾਰਾਂ ਪੌੜੀਆਂ ਦੀ ਸੰਪੂਰਨਤਾ ਇੱਥੇ ਹੁੰਦੀ ਹੈ, ਸੁਣਿਆ ਦੁੱਖ ਪਾਪ ਕਾ ਨਾਸ। ਪਰ ਕੀ ਕਾਰਨ ਕਿ ਚਾਰ ਵਾਰੀ ਕਿਆ ਹੋ ਸਕਣਾ? ਨਾਨਕ ਭਗਤਾਂ ਪਦਾ ਲਗਾ, ਸੁਣਿਆ ਦੁੱਖ ਪਾਪ ਕਾ ਨਾਸ। ਪਰ ਉਹ ਸੁਣਨਾ ਕੀ ਪਿਆਰਿਓ? ਉਹ ਸੁਣਨਾ ਅੰਦਰ ਨੂੰ ਇਕਾਗਰ ਕਰਕੇ ਨਾਮ ਦੇ ਨਾਦ ਨੂੰ ਸੁਣਨਾ, ਅੰਦਰੋਂ ਨਾਮ ਨੂੰ ਸੁਣਨਾ। ਸਾਹਿਬ ਕਹਿੰਦੇ ਖਾਉਣ ਨੂੰ ਹਰਖ ਹੈ, ਸਤ ਬਲਿਹਾਰ ਹੈ, ਜਿਤ ਸੇਵੇ ਸੁੱਖ ਪਾਏ, ਜਿਹਦੇ ਸਿਮਰਨ ਦੇ ਨਾਲ ਅੰਦਰ ਦਾ ਸੁੱਖ ਮਿਲੇ, ਨਾਨਕ ਗੁਰਮੁਖ ਮਿਲ ਰਹੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ, ਗੁਰੂ ਅਮਰਦਾਸ ਕਹਿੰਦੇ ਨੇ ਕਿ ਗੁਰੂ ਕੇ ਸਨਮੁਖ ਰਹਿਣ ਵਾਲੇ ਪਰਮਾਤਮਾ ਨੂੰ ਮਿਲ ਗਏ। ਹਉਮੈ ਸ਼ਬਦ ਜਲਾਏ, ਉਹਨਾਂ ਨੇ ਆਪਣੀ ਹਉਮੈ ਜਿਹੜੀ ਕੋਈ ਸ਼ਬਦ ਦੀ ਕਮਾਈ ਕਰਕੇ ਸਾੜ ਦਿੱਤੀ। ਅਗਲਾ ਸਲੋਕ ਹੈ ਕਿ ਆਪੇ ਸੇਵਾ ਲਾਇਨ, ਦੇਖੋ ਪਰਮਾਤਮਾ ਮਿਹਰ ਕਰੇ, ਆਪ ਸੇਵਾ ਦੀ ਦਾਤ ਦਿੰਦੇ ਨੇ, ਆਪੇ ਬਖਸ਼ ਕਰੇ, ਆਪ ਹੀ ਉਹ ਬਖਸ਼ਾ ਕਰਦੇ ਨੇ। ਜਦੋਂ ਕੋਈ ਸੇਵਾ ਕਰਦਾ, ਸੇਵਾ ਰੱਬ ਦੀ ਦਿੱਤੀ ਹੋਈ ਦਾਤ ਹੈ। ਮੇਰੇ ਦਾਤਾ ਜੀ, ਜਿਹਦੇ ਤੇ ਤੇਰੀ ਕਿਰਪਾ ਹੋਵੇ ਉਹ ਸੇਵਾ ਕਰ ਸਕਦਾ। ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ, ਆਪ ਹੀ ਤੋਂ ਬਖਸ਼ ਕਰਨਾ। ਅਗਲੀ ਟੋਕੇ ਸਭਨਾ ਦਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਸਾਰਿਆਂ ਦਾ ਉਹ ਮਾਂ ਬਾਪ ਆਪ ਹੈ। ਉਹ ਮਾਂ ਵੀ ਹੈ, ਉਹ ਬਾਪ ਵੀ ਹੈ, ਸਾਰਿਆਂ ਦੀ ਸੰਭਾਲ ਵੀ ਉਹ ਕਰਦਾ। ਦੇਖੋ ਉਹੋ ਜਿਹਾ ਮਾਂ ਬਾਪ ਕੈਸਾ ਹੋਵੇਗਾ? ਮੈਂ ਇੱਕ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਵਰਗੀ ਮਾਂ ਬਾਪ ਕੋਈ ਨਹੀਂ ਜੀ। ਜਿਹੜੇ ਸੰਸਾਰ ਦੇ ਰਿਸ਼ਤੇ ਨੇ, ਇਹਨਾਂ ਦਾ ਅਦਬ ਕਰਨਾ ਬਹੁਤ ਜ਼ਰੂਰੀ। ਮੈਂ ਰਾਤ ਦੀ ਕਥਾ ਵਿੱਚ ਵੀ ਇੱਕ ਬੇਨਤੀ ਕਰਕੇ ਆਇਆ ਸਹਿਨ ਹੋ ਜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਰਾਮਦਾਸ ਦਾ ਸ਼ਬਦ 1200 ਅੰਕ ਤੇ ਸ਼ਬਦ ਹੈ। ਮੈਂ ਤਾਂ ਸਵੇਰੇ ਫਿਰ ਦੁਹਰਾ ਦਿੰਦਾ ਵਾ, ਦੂਰ ਨੇੜੇ ਸੱਜਣ ਬੈਠੇ ਸੁਣਦੇ ਹੋਣਗੇ ਇਸ ਗੱਲ ਨੂੰ ਕਿ ਖਾਸ ਕਰਕੇ ਨੌਜਵਾਨ ਪੀੜ੍ਹੀ, ਬੱਚਿਆਂ ਨੇ ਭਾਵੇਂ ਬੱਚੇ ਨੇ, ਅਸਲ ਵਿੱਚ ਸਾਡੇ ਅੰਦਰੋਂ ਉਹ ਅਦਬ ਚਲਾ ਗਿਆ। ਸਾਡੇ ਅੰਦਰ ਨਾ ਨੂੰਹਾਂ ਵਿੱਚ ਉਹ ਅਦਬ ਰਿਹਾ, ਨਾ ਪੁੱਤਰਾਂ ਵਿੱਚ ਉਹ ਰਿਹਾ। ਖਿਮਾ ਕਰਿਓ, ਗੁਰੂ ਰਾਮਦਾਸ ਜੀ ਨੇ ਉੱਥੇ ਇੱਕ ਬਚਨ ਕਿਹਾ ਸੀ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਾ ਪੁੱਤਰ ਸਾਹਮਣੇ ਬੋਲਿਆ। ਇਹਦਾ ਮਤਲਬ ਸਾਹਮਣੇ ਖਲੋਤਾ, ਪਿਰਥੀਏ ਨੇ ਖਲੋ ਕੇ ਕਬੂਲ ਬੋਲੇ ਸਨ, ਮੇਰੇ ਗੁਰੂ ਰਾਮਦਾਸ ਜੀ ਨੇ ਇੱਕੋ ਗੱਲ ਕਹੀ, ਪੁੱਤਰ ਜੀ ਜਿਸ ਮਾਂ ਬਾਪ ਨੇ ਜੰਮਿਆ ਹੋਵੇ ਉਹਦੇ ਸਾਹਮਣੇ ਖਲੋ ਕੇ ਬੋਲਣਾ ਇਸ ਤੋਂ ਵੱਡਾ ਪਾਪ ਹੀ ਕੋਈ ਨਹੀਂ। ਸਭ ਤੋਂ ਵੱਡਾ ਪਾਪ ਇਹ ਤੇ ਗੁਰੂ ਗ੍ਰੰਥ ਸਾਹਿਬ ਤੇ ਸ਼ਬਦ ਲਿਖ ਕੇ ਗਏ, ਕਹਿਣ ਲੱਗੇ ਕਾਹੇ ਪੂਤ ਝਗੜਤ ਹੋ ਸੰਗ ਬਾਪ। 1200 ਅੰਕ, ਪੁੱਤਰ ਤੂੰ ਕਿਉਂ ਆਪਣੇ ਬਾਪ ਨਾਲ ਝਗੜਨਾ, ਜਿਨ ਕੇ ਜਣੇ ਬਦੀਰੇ ਤੂੰ ਉਹ 300 ਝਗੜਤ। ਪਾਪ ਉਹ ਜਿਨ੍ਹਾਂ ਨੇ ਤੈਨੂੰ ਜੰਮਿਆ, ਜਿਨ੍ਹਾਂ ਤੈਨੂੰ ਪਾਲਿਆ, ਇਹਨਾਂ ਨਾਲ ਝਗੜਨਾ ਤਾਂ ਇਦੋ ਵੱਡਾ ਪਾਪ ਹੀ ਕੋਈ। ਕਿਮਾ ਕਰਿਓ, ਵੇਖੋ ਵੈਸੇ ਤੇ ਇੱਕ ਵੱਖਰਾ ਵਿਸ਼ਾ ਹੈ, ਮੇਰੇ ਸਬਜੈਕਟ ਕੁਝ ਇਹੋ ਜਿਹਾ ਸੀ ਅਰਦਾਸ ਦਾ, ਪਰ ਨਹੀਂ ਇਸ ਵਿਸ਼ੇ ਤੇ ਜ਼ਰੂਰ ਮੈਂ ਅਰਜ਼ੀ ਕਰਨੀ ਸੀ। ਮਾਂ ਬਾਪ ਦੇ ਅਦਬ ਸੰਬੰਧੀ ਗੁਰੂ ਕੇ ਸਿੱਖੋ, ਦੁਨੀਆਂ ਦੇ ਬਾਕੀ ਰਿਸ਼ਤੇ ਖਰੀਦੇ ਵੀ ਜਾਂਦੇ, ਬਣ ਵੀ ਜਾਂਦੇ ਨੇ, ਇੱਕ ਦੋਸਤ ਛੱਡ ਕੇ ਜਾਏ 50 ਖਲੋਤੇ ਦੀ ਚੋਰੀ ਚੁੱਕ, ਪਰ ਜਨਮ ਦੇਣ ਵਾਲੀ ਮਾਂ ਬਸ ਇੱਕੋ ਵਾਰੀ ਮਿਲਦੀ ਹੈ, ਬਾਪ ਇੱਕੋ ਵਾਰੀ ਮਿਲਦਾ। ਜੇ ਜਨਮ ਇੱਕੋ ਵਾਰੀ ਹੈ ਤੇ ਮਾਂ ਬਾਪ ਦਾ ਪਿਆਰ ਵੀ ਇੱਕੋ ਵਾਰੀ, ਪਰ ਕਿਹ ਨਹੀਂ ਮਿਲਦਾ ਹੁੰਦਾ। ਸਾਹਿਬ ਕਿਰਪਾਲੂ ਜੀ ਨੇ ਮੇਲ ਕੀਤੀ, ਕਹਿਣ ਲੱਗੇ ਕਾਹੇ ਪੂਤ ਝਗੜ ਦੋ ਸੰਗ ਬਾਪ। ਤੇ ਭਾਈ ਗੁਰਦਾਸ ਜੀ ਨੇ ਇੱਕ ਤੁਕ, ਚਾਰ ਪੌੜੀਆਂ ਇਕੱਠੀਆਂ ਕਹੀਆਂ, ਇੱਕ ਤੁਕ ਮੈਂ ਕਹਿ ਦੇਣਾ, ਕਹਿੰਦੇ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ। ਕਾਮਣ ਕਾਮਣ ਆਰੀਏ, ਕਾਮਣ ਦਾ ਅਰਥ ਇਸਤਰੀ, ਕਾਮਣ ਆਰੀ ਦਾ ਅਰਥ ਹੁੰਦਾ ਟੂਣਾ ਕਰਨ ਵਾਲੀ। ਇਹਨੂੰ ਇਹ ਨਾ ਸਮਝੋ ਕਿਤੇ ਬੀਬੀਆਂ ਭੈਣਾਂ ਨੂੰ, ਨਹੀਂ ਮੈਂ ਬੇਨਤੀ ਕਰਾਂ ਇਸ ਗੱਲ ਨੂੰ ਅਸੀਂ ਸੁਚੇਤ ਹੋ ਕੇ ਸਮਝੀਏ। ਕਾਮਣ ਕਾਮਣ ਆਰੀਏ, ਇਹਦਾ ਅਰਥ ਕਰਾਂਗੇ ਮਾਇਆ, ਮਾਇਆ ਟੂਣੇ ਕਰਨ ਵਾਲੀ ਹੈ ਕਿ ਉਹ ਟੂਣਾ ਕਰ ਦਿੱਤਾ ਜੀ। ਕਾਇਆ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ, ਆਪਣੇ ਕੰਤ ਤੇ ਕਿਉਂ ਜੇ ਟੂਣਾ ਕੀਤੇ। ਜੰਮੇ ਸਾਈ ਵਿਸਰਿਆ, ਜਿੱਦਣ ਜੰਮਿਆ ਤੇ ਉਸ ਦਿਨ ਰੱਬ ਭੁੱਲਿਆ ਕਿ ਵਿਆਹਿਆ ਮਾਂ ਪਿਓ ਵਿਸਾਰੇ, ਜਿੱਦਣ ਵਿਆਹ ਹੋਇਆ ਉਸ ਦਿਨ ਜਨਮ ਦੇਣ ਵਾਲੇ ਭੁੱਲ ਗਿਆ। ਕਾਮਾ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈ ਵਿਸਰਿਆ, ਵਿਆਹਿਆ ਮਾਂ ਪਿਓ ਵਿਸਾਰੇ, ਸੁੱਖਾ ਸੁੱਖ ਵਿਆਹਿਆ। ਤਰਲੇ ਲਈ ਜਿਕਰ ਜੀ ਕੌਣ ਸੰਯੋਗ ਵਿਚਾਰ ਵਿਚਾਰੇ, ਤਰਲੇ ਕੀਤੇ ਜੇ ਸਮਾਂ ਸੋਹਣਾ ਮਿਲੇ ਮੈਂ ਪੁੱਤਰ ਨੂੰ ਵਿਆਹਾਂ। ਕਹਿਣ ਲੱਗੇ ਪੁੱਤ ਨੂੰ ਦਾ ਮੇਲ ਵੇਖ, ਅੰਗ ਨਾ ਮਾਵਣ ਮਾਂ ਪਿਓ ਵਾਰੇ, ਪਰ ਨੂੰ ਨਿਤ ਮਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ। ਮਾਂ ਜੇ ਪਾਣੀ ਵਾਰ ਦੀ ਪਈ ਸਿਰ ਤੋਂ ਰੱਜਦੀ ਨੀ ਪਈ, ਤੇ ਭਾਈ ਗੁਰਦਾਸ ਕਹਿੰਦੇ ਨੂੰ ਰੋਜ਼ ਕਹਿੰਦੀ ਜੇ ਤੂੰ ਚਾਰ ਦਿਨ ਜ਼ਿੰਦਗੀ ਜਿਉਣੀ ਹੈ ਤੇ ਮਾਂ ਬਾਪ ਨੂੰ ਘਰੋਂ ਕੱਢ ਤੇ ਜਾਂ ਆਪਾਂ ਵੱਖ ਹੋਈਏ। ਹੁਣ ਤੱਕੋ ਸਾਹਿਬ ਨੇ ਸ਼ਬਦ ਵਰਤੇ ਨੂੰ ਨਿਤ ਮਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ। ਵੱਖ ਹੋਵੇ ਪੁੱਤ ਰੰਨ ਲੈ, ਮਾਂ ਪਿਓ ਮਾਂ ਪਿਓ ਦੇ ਉਪਕਾਰ ਵਿਚਾਰੇ, ਲੋਕਾਂ ਚਾਰ ਵੱਡੇ ਉਚਿਆਰੇ। ਸਾਹਿਬ ਕਿਰਪਾਲੂ ਜੀ ਕਹਿੰਦੇ ਨਾ ਰੱਬ ਮਾਂ ਬਾਪ ਹੀ ਸੱਚ ਜਾਣੀ, ਉਹ ਮਾਂ ਐਸੀ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਇਹ ਮਾਂ ਤਾਂ ਹੋ ਸਕਦਾ ਕਿ ਤਨ ਤਿਆਗਣ ਤੋਂ ਪਹਿਲਾਂ ਪਹਿਲਾਂ ਛੱਡ ਕੇ ਆਪ ਹੀ ਚਲੀ ਜਾ। ਰੱਬ ਵਰਗੀ ਮਾਂ ਬਾਪ ਕੋਈ ਨਹੀਂ, ਇੱਕ ਧਰਤੀ ਨੂੰ ਮਾਂ ਕੀ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਮਾਤਾ ਧਰਤ ਮਹੱਤ, ਮਹੱਤ ਦਾ ਅਰਥ ਹੁੰਦਾ ਵੱਡੀ, ਕਹਿੰਦੇ ਧਰਤੀ ਵੱਡੀ ਮਾਂ ਹੈ। ਆਮ ਤੌਰ ਤੇ ਸਾਡੇ ਹੁਣ ਇਹ ਸ਼ਬਦ ਵਰਤਣ ਲੱਗ ਪਏ ਨੇ ਘਰਾਂ ਵਿੱਚ ਕਿ ਦਾਦੀ ਨੂੰ ਵੀ ਵਰਤਿਆ ਜਾਂਦਾ, ਇਹ ਵੱਡੀ ਮਾਂ ਹੈ, ਬੜੀ ਮਾਂ ਕਹਿੰਦੇ ਨੇ। ਗੁਰੂ ਸਾਹਿਬ ਨੇ ਧਰਤੀ ਨੂੰ ਕਿਹਾ, ਕਹਿਣ ਲੱਗੇ ਵੱਡੀ ਮਾਂ ਹੈ, ਕਿਉਂ ਜੀ ਧਰਤ ਮਹੱਤ ਕਿਉਂ ਹੈ। ਗੁਰਮਖੋ ਦੁਆਦੀ ਮਾਂ ਜਨਮ ਦਿੰਦੀ ਹੈ, ਕੁਝ ਸਮਾਂ ਪਾਲ ਕੇ ਆਪ ਪੂਜ ਕਰ ਜਾਂਦੀ ਹੈ, ਪਰ ਧਰਤੀ ਵੱਡੀ ਮਾਂ ਇਸ ਕਰਕੇ ਜਨਮ ਵੀ ਦਿੰਦੀ ਹੈ, ਪਾਲਦੀ ਵੀ ਹੈ, ਤੇਰੇ ਮਲ ਮੂਤਰ ਨੂੰ ਵੀ ਸਮੇਟਦੀ ਹੈ, ਤੇ ਸੱਚ ਜਾਣੀ ਜਗਨ ਤੋਂ ਚਲਾਣਾ ਕਰਨ ਲੱਗਣਾ, ਉਸ ਦਿਨ ਵੀ ਮਾਂ ਤੈਨੂੰ ਆਪਣੀ ਗੋਦ ਵਿੱਚ ਹੀ ਸਮਾ ਲੈਂਦੀ। ਇਹ ਧਰਤ ਮਹੱਤ ਹੈ, ਵੱਡੀ ਮਾਂ ਹੈ, ਮਾਤਾ ਧਰਤ ਮਹੱਤ, ਪਰ ਰੱਬ ਜਿਹੜਾ ਉਹ ਏਦੋ ਵੱਡੀ ਮਾਂ ਹੈ। ਮੈਂ ਬੇਨਤੀ ਕਰ ਰਿਹਾ, ਇੱਕ ਜਨਮ ਦੇਣ ਵਾਲੀ ਮਾਂ, ਇੱਕ ਧਰਤ ਮਹੱਤ, ਮਾਤਾ ਧਰਤ ਮਹੱਤ, ਤੇ ਇੱਕ ਸਾਹਿਬ ਕਹਿ ਰਹੇ ਨੇ ਕਿ ਗੁਰਮੁਖਾਂ ਸਭਨਾ ਦਾ ਮਾਂ ਪਿਓ ਆਪ ਹੈ, ਉਹਦਾ ਭਾਗ ਜਿੱਦਣ ਮਾਂ ਬਾਪ ਵੀ ਚਲੇ ਜਾਣ, ਯਤੀਮ ਬੱਚਿਆਂ ਦਾ ਕੋਈ ਨਾ ਰਹਿ ਜਾਏ। ਰੱਬ ਇਹੋ ਜਿਹੀ ਮਾਂ ਬਾਪ ਜਿਹੜਾ ਯਤੀਮਾਂ ਨੂੰ ਵੀ ਪਾਕ ਪਾਈ ਦੇ ਦਿੰਦਾ ਹੈ। भाई देखा गुरु रामदास कौन रह गया जी घर। 2 साल की उम्र थी तो मां चली गई। 7 साल की उम्र थी मेरे गुरु रामदास जी के पिता जी चले गए। 7 साल का बच्चा यतीम होके घुमनिया बेचन तुर गया। दुनिया की नजर भी ओदा मां बाप क्यों नहीं कोई नहीं, पर जितन गुरु अमरदास आए ना ते ओना नु देख के कहन लगे हे मेरे दादा जी गुरगद्दी ते बैठे ते क्या लोकां ने देना दा मां बाप कोई नहीं सी ते शब्द वरते कहन लगे तुमरे गुण क्या कहा मेरे सतगुरा जब गुर बोला ता बिसम हो जाए। हम जैसे अपराधी अवर कोई राख है हर जी माता हर जी पिता है ना गुरु मां ते बाप भी। हम जैसे अपराधी अवर को रात है जैसे हम सतगुर रात लिए सगाए। तू गुर पिता तू है गुर माता तू गुर बंधक मेरा सखा सिखाए मेरी मां भी तू है मेरा बाप भी तू है। हजूर कह लगे सबना का मां प्यो आप है आपे सार करे नानक नाम ध्यान तिन निज घर बात है जोग जोग शोभा हो। जेड़े नाम ध्यानते ने उन्हों का निज घर वास होंगे निज घर को भाव ओ घर जिस घर ज्ञान कभी कोई बाहर नहीं करता। निज घर वास है जुग जुग शोभा होए उन्हों की हर युग भी शोभा होंगी। अगे पौड़ी तू करण कारण समर्थ है करते करण के कारण करण वाला ते कारण कोई काम का कारण बनना कहने में तू करण नहीं है ते कारण नहीं है। कहने लगे समर्थ है करके सब कुछ कर सकना ते गुरु रामदास कहने मैं तुझ बिन अवर ना कोई मेरा गरीब का तेरे तू बिना कोई नहीं। तुझ आपे सिस्क सिरजिया तुझी आप सृष्टि नु सिरजिया है बनाया है आपे हुन कोई गोई का अर्थ का मिला देना परत के समेत लेना। आपे पढ़ने हैं ना शायद कृपालू जी ने बाणी विच मेहर भी कर दिया अनेक बचन ऐसे कह गए तू जुग जुग एको सदा सदा तू निचल करता सोई आपा पढ़ने ओदे विच हजूर ने बचन किते ने तुद आपे सिर सब सिर गया आपे हुन गोई आप हुन गोई का अर्थ इथे यही बनेगा कि जेड़ी बनाना है ओनू परत के फिर तू मिला लेना। वैसे कौन दा अर्थ ना मिलाना आपा पिंडा थावां ते हुन आटा गुनना गोई शब्द तो ही मिल जाना पानी से आटा मिला देना मिट्टी गुननी अपा वेखने पानी से मिट्टी नु मिला देना। कह लगे मालिक जी ते तुसी आप सृष्टि सिरजिए ते आपे फर्क के समेत लै आपे पुन गोई पर कहने सब इको शब्द वर्तदा जो करे सो होई शब्द अर्थ करांगे ते हुक्म कहने केवल एक रब का हुक्म वर्तदा है जो कुछ ओनू पौंदा वो होना है। वडियाई गुरमुख दे प्रभ हर पावै सोई गुरु के सन्मुख रहन वालिया नू वडियाई मिलदी है प्रभु की कृपा नाल ओ दात लैंदे ने। गुरमुख नानक आराध्या साहिब धन गुरु रामदास कहिंदे गुरु के सन्मुख रहन वालिया ने प्रभु नू आराध्या ते आराध के पता है की कहिंदे ने सब आखो धन 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 गुर सोई इन्होंने सारे आखो मेरा गुरु धन है सारे आखो मेरा गुरु धन है सारे आखो मेरा गुरु धन है। क्यों कह लगे सब धन कहो गुर सतगुरु गुर सतगुरु जित मिल हारे परदा सजिया। क्यों धन कहो नमस्कार गुरुदेव को सत नाम जिस मंत्र सुनाया भंगल विचों कद के मुक्त पदार्थ माए समाया। क्यों धन कहो नारायण नरपत नमस्कार है ऐसे गुरु को बल बल जाइए आप मुक्त मोहे तारे। क्यों धन कहो गुरपुर है मेरी राख लई अमृत नाम हृदय में दिनो जन्म जन्म की मैल गई। धन गुरु ग्रंथ साहिब कृपालु मेहर करे किते मन दा टिका बन जाए। गुरु के सिखो यतन करिए इस पढ़ाई नु रोज पढ़न दा मैं कहना 10 मिनट 5 मिनट जिंदगी ता मिली इस तरह की कि घटो घट सिख 2.5 घंटे 2.5-3 घंटे गुरु जी वाले पास लाए। हुण जी कहने लो जी कमां तो वेल कोई नहीं समा कोई नहीं निकलता करिए की जे गल चेते रखो जिदन मर जाना उन्नी देर तक नहीं जे काम मुकने ते उदन ही मुकने ने जिदन 4 जने खिच के बाहर कढ के लै गए। ਉਸ ਦਿਨ ਕੰਮਾਂ ਨੇ ਕੋਈ ਨੀ ਜਾਣਾ, ਉਸ ਦਿਨ ਗੁਰੂ ਜੀ ਨੇ ਕਹਿਣਾ ਅਵਰ ਕਾਲ ਤੇਰਾ ਪਿਤਾ ਨਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਆ ਦੁਨੀਆਂ ਦੇ ਕੰਮ ਕਾਰ ਕਰਦਿਆਂ ਵੀ ਅਸਲੀ ਕੰਮ ਜਿਹੜਾ ਨਾ ਉਹਨੂੰ ਚੇਤੇ ਰੱਖੀਏ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਅਸੀਂ ਇਹ ਕਿਉਂ ਨੀ ਸੋਚਦੇ ਪਏ। ਅੱਜ ਮੈਕਸੀਮਮ ਬੰਦੇ ਦੀ ਉਮਰ 60 ਕੁ ਸਾਲ ਮੰਨੀ ਗਈ, ਇਹ ਨੀ ਭਰੋਸਾ ਤੇ ਕੋਈ ਪਤਾ ਨੀ ਤੇਰਾ ਸਵਾਦ ਆਇਆ ਹੋਣਾ ਕਿ ਨਹੀਂ ਹੋਣਾ। ਗੁਰੂ ਗ੍ਰੰਥ ਸਾਹਿਬ ਨੇ 40 ਸਾਲ ਤੱਕ ਬੰਦੇ ਨੂੰ ਪੂਰਿਆਂ ਮੰਨਿਆ, ਉਸ ਤੋਂ ਬਾਅਦ ਕਹਿੰਦੇ ਬੰਦਾ ਛਿੜਕ ਜਾਂਦਾ। 40 ਸੀ ਪੁਰ ਹੋਏ, 85 ਪਦ ਕੀਤਾ, 60 ਤੇ ਵੱਡੇ ਪਾਵੇ, 70 ਕੰਮ ਤਹੀਣ, 80 ਤਾਂ ਵਿਵਹਾਰ ਨਾ ਪਾਵੇ, 90 ਤਾਂ ਤੇ ਜਾਤਨ ਮੂਲ ਨਾ ਜਾਣੇ ਆਪ। 90 ਸਾਲ ਦੀ ਗਿਣਤੀ ਬਾਬਾ ਜੀ ਤਾਂ ਕਰ ਗਏ, ਹੁਣ ਕਿਸੇ ਦੇ ਜੇ ਅੱਪਣ ਨਾ 90 ਤੱਕ ਜਿਹੜਾ ਪੜੇਗਾ 100 ਤੱਕ ਜੀ। ਮੈਨੂੰ ਇੰਝ ਲੱਗਣ ਲੱਗ ਪਿਆ ਸਤਿਗੁਰੂ ਜਿਹੜਾ ਤੁਸੀਂ ਇਹ ਸ਼ਬਦ ਕਹਿ ਕੇ ਚਾਲਾ 40 ਪੁਰ ਹੋਏ, ਕਿਤੇ 40 ਸਾਲ ਤੱਕ ਬੰਦੇ ਦੇ ਕੰਮ ਹੀ ਨਾ ਤਮਾਮ ਹੋ ਜਾ ਕਰੇ, ਪੂਰੇ ਨਾ ਹੋਣਾ ਸ਼ੁਰੂ ਹੋ ਜਾਏ। ਮੰਨ ਲਓ ਅੱਜ ਮੈਕਸੀਮਮ ਉਮਰ ਤੇ ਵੀ 7 ਸਾਲ ਹੈ, ਤੇ ਮੈਂ ਆਪਣੇ ਮਨ ਨੂੰ ਸਮਝਾਉਂਦਾ ਉਹਨਾਂ ਮਨਾ ਵੀ ਜੇ 36-37 ਸਾਲ ਹੋ ਗਏ ਨੇ ਨਾ, ਤੇ ਬਾਕੀ ਕਿੰਨੇ ਕੁ ਰਹਿ ਗਏ। ਦੇਖਾ 14-15 ਸਾਲਾਂ ਦੀ 20 ਸਾਲ ਤਾਂ ਜਾਂਦਿਆਂ ਪਤਾ ਨੀ ਲੱਗਣਾ ਕਿੱਧਰ ਗਏ ਨੇ, ਤੇ ਜਿਸ ਬੰਦੇ ਦੇ 50 ਸਾਲ ਲੰਘ ਗਏ ਨੇ ਉਹ ਸੋਚੇਗਾ ਉਹਦਾ ਕਿੰਨੇ ਕੁ ਦਿਨ ਰਹਿੰਦੇ। ਮੈਂ ਕਹਿੰਦਾ ਬੰਦੇ ਨੂੰ ਇੰਨਾ ਪਤਾ ਲੱਗ ਗਿਆ ਤੂੰ ਮਹੀਨੇ ਬਾਅਦ ਮਰ ਜਾਣਾ, 60 ਜਾਣੋ ਉਹ ਮਹੀਨਾ ਕਦੀ ਕਿਸੇ ਨੂੰ ਲੱਗਦਾ ਨਹੀਂ। ਇੰਨੀ ਕੁ ਗੱਲ ਸਮਝ ਲਈਏ ਵੀ 7 ਕੁ ਸਾਲ ਤੋਂ ਬਾਅਦ ਮੈਂ ਊਚ ਆ, ਤੇ ਜਿਹੜੇ ਸਭ ਤੋਂ ਉੱਚੇ ਜਿੰਦੇ ਪਏ ਨੇ ਉਹ ਸਮਝਣ ਰੱਬ ਨੇ ਬੋਨਸ ਦੇ ਦਿੱਤਾ, ਮਿਹਰ ਕੀਤੀ ਰੱਬ ਨੇ, 4 ਦਿਨ ਜੀਣ ਲਈ ਦੇ ਦਿੱਤੇ ਨੇ, ਚਲੇ ਤਾਂ ਆਪਾਂ ਜਾਣਾ ਸਭ ਨੇ। ਅਗਾਂਹ ਸੋਚੀਏ ਵੀ ਅਗਾਂਹ ਜਾ ਕੇ ਬਣਨਾ ਕੀ, ਇਸ ਸਰੀਰ ਨੇ, ਇਸ ਪਰਿਵਾਰ ਨੇ, ਇਸ ਸੁੱਖ ਨੇ, ਤੇ ਜਿਹੜੀਆਂ ਮੋਹ ਦੀਆਂ ਤੰਦਾਂ ਸਾਨੂੰ ਖਿੱਚੀ ਫਿਰਦੀਆਂ ਨੇ, ਨਾ ਜੀ ਕੋਈ ਨੀ ਚੱਲਣਾ, ਗੁਰਮੁਖੋ ਜੇ ਚੱਲਣਾ ਹੈ ਅਖੀਰ ਤੇ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ, ਰਾਮ ਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।